रामदास अर्जन गुरु बार श्री हर गोबिंद हरि राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें है अमृत ज्ञान है माणक भगत वैराग गुरु ग्रंथ साहिब उदत बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन बरतार एकंकारा सतगुरु ते प्रसाद सच होए
वाहिगुरु जी की फतेह
जगन विनाशन सोए कहां बुद्ध प्रभ तुच्छ हमारी वर्ण सकै महिमा जो तिहारी हम न सकत कर सिवत तुम्हारी आप ले हो तुम कथा सुधारी हम न सकत कर सिवत तुम्हारी आप ले हो तुम कथा सुधारी
सतनाम श्री वाहे गुरु साहिब जी दोहरा भयो गुमराहे बहु फौज सो कह सिंह अबनदरी पाए मारो ससे शिकार जिम तो चिरनी बंडे खुदाए भयो गुमराहे बहु फौज तो कह सिंह अबनदरी पाए
वाहेगुरु जी का खालसा वाहेगुरु जी की फतेह दीन दयाल भगत वच्छल पूर्ण परमेश्वर दयानिध सतगुरु धन धन श्री गुरु नानक देव साहिब जी महाराज पंथ दे वाले सरबंस दानी वालिए दो जहान अमृत के दाते सतगुरु धन धन श्री गुरु गोबिंद सिंह साहिब जी महाराज दसे गुरु साहबाना दी आत्मक जोत जागदी जोत चावर छत्र सिंघासन दे मालक सतगुरु धन धन श्री गुरु ग्रंथ साहिब जी महाराज सतगुर दी साजी निवाजी गुरु प्यारी गुरु सवारी गुरु खालसा साध संगत जीओ आप जी वड्डियां भागां वाले हो जो सतगुरु जी दी चरण शरण लै के गुरु जी का दर्शन करके अपने जीवन नूं सफला कर रहे हो सतगुरु जी का महान तो महान पावन पवित्र दीवान सजाया गया है आप सब संगतां संध्या दे समय तो ही जुड़ रहे हो धन धन श्री गुरु अर्जन देव महाराज के पावन पवित्र स्थान विखे नित दी मर्यादा अनुसार संध्या दे दीवाना विच आप जी ने सो दर रहरा साहब उपरंत अरदास होई है सतगुरु जी ने पावन पवित्र हुक्मनामे बख्शे है महाराज जी ने अपने उपदेश बख्श के संगतां नूं निहाल किया है सात संग जीओ जो चल रही गुरु खालसे दी गुरु पंथ दी कथा दा समा होया है आप जी ने पिछे दीवाना विच सरवण किया सी कि फरक्शियर दे तीन सरदार बड़े बहादुर कहाउण वाले शमस खान जालीदीन मजीद खां जदों फरक्शियर नूं चुगलां ने चुगली मारी है भी बंदा सिंह पकड़िया गया है कुल्लू दे विच हुण तू ही हल्ला कर दे पंजाब दे मुल्क दे कोई दोष नहीं होवेगा ना ही उहदे किसे विच इन्ना बल है जिहड़ा तैनूं रोक सके चुगलां दे भड़काए ते इहने तां अपनी फौज तैयार कर ली है ते तिन्ने सरदार चढ़ा दित्ते है समझ खान ने जा के लोहगढ़ी जिहड़ी है बंदा सिंह जी दी बनाई हुई उत्ते जा के इहने अपना मोर्चा कढ दित्ता है भाई बाज सिंह नाल पठानकोट वाल चला गया है वजीद खां इधरों जालीदीन चला गया है दुआबे दे इलाके विच ਇਹ ਜਾਲੀ ਦਿਨ ਤੇ ਬਹੁਤੀਆਂ ਖੁਸ਼ੀਆਂ ਮਨਾ ਰਿਹਾ ਹੈ। ਬਿਨਾਂ ਵਜ੍ਹਾ ਹੀ ਜਿਹੜੇ ਆਮ ਲੋਕ ਉਹਨਾਂ ਨੂੰ ਤੰਗ ਕਰ ਰਿਹਾ, ਕਹਿੰਦਾ ਵੀ ਤੁਸੀਂ ਸਿੰਘਾਂ ਦੀ ਸਹਾਇਤਾ ਕਰਦੇ ਰਹੇ ਹੋ, ਨਾਲੇ ਮਾਰਦਾ ਹੈ, ਕੁੱਟਦਾ ਹੈ, ਨਾਲੇ ਮਾਮਲੇ ਲੈਂਦਾ, ਨਾਲੇ ਲੁੱਟਦਾ ਹੈ। ਇਸ ਤਰ੍ਹਾਂ ਬੇਫਿਕਰਾ ਹੋਇਆ ਪਿਆ ਹੈ, ਸੋਚਦਾ ਕਿ ਬਾਕੀ ਸਿੰਘਾਂ ਨੂੰ ਘੇਰਿਆ ਹੋਇਆ ਹੈ, ਮੇਰੇ ਦੂਜੇ ਸਾਥੀਆਂ ਨਾਲ ਹੈ, ਇਸ ਕਰਕੇ ਇਹਨੂੰ ਕੋਈ ਫਿਕਰ ਨਹੀਂ ਹੈ। ਇੱਧਰ ਸ਼ਮਸ ਖਾਨ ਜਿਹੜਾ ਹੈ ਅਤੇ ਭਾਈ ਬਾਜ ਸਿੰਘ ਦੇ ਜਿਹੜੇ ਆਪੋ ਵਿੱਚ ਜਿਹੜਾ ਉੱਧਰੋਂ ਉੱਧਰੀ ਹਮਲੇ ਹੋ ਰਹੇ ਹੈ, ਇੱਧਰੋਂ ਵਜੀਦ ਖਾਨ ਨੇ ਸਿੰਘਾਂ ਨੂੰ ਪਰੇਸ਼ਾਨ ਕਰ ਰਿਹਾ ਹੈ, ਪਠਾਨਕੋਟ ਦੇ ਲਾਗੇ ਕਿਲ੍ਹੇ ਜਿਹੜੇ ਭਾਈ ਜੋ ਬਾਬਾ ਬੰਦਾ ਸਿੰਘ ਜੀ ਹੈ ਉਹ ਕੁੱਲੂ ਵਿੱਚ ਰਾਜੇ ਨੇ ਪਕੜਿਆ ਹੋਇਆ ਅਤੇ ਪਿੰਜਰੇ ਵਿੱਚ ਕੈਦ ਕੀਤਾ ਹੋਇਆ ਹੈ। ਇਹ ਕਥਾ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰ ਰਹੇ ਸੀ, ਹੁਣ ਜਿਵੇਂ ਕਥਾ ਜਾ ਰਹੀ ਹੈ ਆਓ ਆਪਾਂ ਬੜੇ ਪਿਆਰ ਸਤਿਕਾਰ ਅਦਬ ਨਾਲ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ, ਕੋਈ ਰਸਨਾ ਵਾਂਝੀ ਨਾ ਰਹੇ। ਗੁਰੂ ਦੀ ਫਤਿਹ ਬੁਲਾਉਣ ਵਿੱਚ ਵੀ ਕਦੇ ਵਾਂਝੇ ਨਹੀਂ ਰਹਿਣਾ ਚਾਹੀਦਾ, ਨਾ ਕਦੇ ਗੁਰਮੰਤਰ ਉਚਾਰਨ ਲੱਗਿਆ ਵਾਂਝੇ ਰਹਿਣਾ ਚਾਹੀਦਾ ਹੈ। ਇਸ ਕਰਕੇ ਕੋਈ ਰਸਨਾ ਵਾਂਝੀ ਨਾ ਰਹੇ, ਬੜੇ ਪਿਆਰ ਸਤਿਕਾਰ ਨਾਲ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭਇਓ ਗੁਮਰਾਹੇ ਬਹੁ ਫੌਜ ਤੋਂ,
ਜਿਹੜਾ ਜਾਲੀ ਦੀਨ ਹੈ ਕਿਉਂਕਿ ਸ਼ਮਸ ਖਾਨ, ਵਜੀਦ ਖਾਨ ਅਤੇ ਜਾਲੀ ਦੀਨ ਤਿੰਨੇ ਆਏ ਸੀ ਪੰਜਾਬ ਵੱਲ ਚੜ੍ਹ ਕੇ ਫਰਖਸੀਆ ਦੇ ਹੁਕਮ ਨਾਲ। ਇਹ ਜਾਲੀ ਦੀਨ ਤੇ ਬਹੁਤੀਆਂ ਖੁਸ਼ੀਆਂ ਕਰ ਰਿਹਾ, ਐਵੇਂ ਲੋਕਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕਰ ਰਿਹਾ ਹੈ। ਕਹਿੰਦੇ ਫੌਜ ਇਹਦੇ ਨਾਲ ਬਹੁਤੀ ਹੈ ਜਿਸ ਕਰਕੇ ਇਹ ਗੁੰਮਰਾਹ ਹੋਇਆ ਹੈ। ਇਸ ਤਰ੍ਹਾਂ ਕਹਿੰਦਾ ਹੈ,
ਕਹਿ ਸਿੰਘ ਅਬ ਨਜ਼ਰੀ ਪਾਏ,
ਕਹਿੰਦਾ ਗੱਲ ਕੀ ਹੋ ਗਈ ਹੈ ਵੀ ਆ ਸਿੰਘ ਦੇ ਕੋਈ ਕਹਿੰਦਾ ਲੱਭਿਆ ਵੀ ਲੱਭ ਨਹੀਂ ਰਿਹਾ ਹੈ, ਕੋਈ ਨਜ਼ਰੀ ਨਹੀਂ ਆ ਰਿਹਾ ਹੈ, ਕਿਤੇ ਕਹਿੰਦੇ ਲੱਭ ਜਾਣ ਸਿੰਘ ਅਤੇ ਉਹਨਾਂ ਨੂੰ ਮੈਂ ਮਾਰਾਂ। ਇਸ ਤਰ੍ਹਾਂ ਜਿਹੜੇ ਆਮ ਲੋਕ ਹੈ ਉਹਨਾਂ ਨੂੰ ਇਹ ਤੰਗ ਕਰ ਰਿਹਾ, ਨਾਲੇ ਮਾਰਦਾ ਕੁੱਟਦਾ, ਨਾਲੇ ਮਾਮਲੇ ਕਰਾਉਂਦਾ ਹੈ, ਨਾਲੇ ਕਹਿੰਦਾ ਵੀ ਸਿੰਘਾਂ ਦੀ ਮਦਦ ਕੀਤੀ ਆ, ਹੁਣ ਭਰੋ ਮਾਮਲਾ,
ਮਾਰੋ ਸਸੇ ਸ਼ਿਕਾਰ ਜਿਮ।
ਇਹ ਕਹਿੰਦਾ ਵੀ ਸਿੰਘ ਕੋਈ ਲੱਭ ਜੇ ਅਤੇ ਫਿਰ ਕਹਿੰਦਾ ਇਵੇਂ ਮਾਰਾਂ ਜਿਵੇਂ ਸ਼ਿਕਾਰੀ ਸਹੇ ਨੂੰ ਮਾਰਦਾ ਹੈ ਨਾ, ਇਹ ਸਹੇ ਦੇ ਵਾਂਗ ਮੈਂ ਸਿੰਘਾਂ ਨੂੰ ਪਕੜ ਕੇ
ਮਾਰਾਂ। ਬੰਡੇ ਖੁਦਾਏ,
ਇੰਨਾ ਵੇਖੋ ਇਹਨੂੰ ਜਾਲੂ ਜਲਾਲੂ ਜਲਾਲ ਚੜਿਆ ਹੋਇਆ ਹੈ, ਕਹਿੰਦਾ ਕਿਤੇ ਸਿੰਘ ਮਿਲ ਜੇ ਤੇ ਸਹੇ ਵਾਂਗ ਮਾਰ ਸੁੱਟਾਂ। ਅਤੇ ਕਹਿੰਦਾ ਫਿਰ ਆਪਣੇ ਖੁਦਾ ਦੇ ਨਾਂ ਅਤੇ ਅੱਲਾ ਦੇ ਨਾਂ ਅਤੇ ਸੀਰਨੀ ਵੱਡਾ ਪ੍ਰਸ਼ਾਦ ਵੰਡਾਂ।
ਚੌ ਪਈ ਫੌਜ ਚੁਫੇਰੇ ਦਈ ਖਿੰਡਾਏ।
ਇਸ ਪ੍ਰਕਾਰ ਇਹਨੂੰ ਦੇ ਜਿਹੜਾ ਇੰਨਾ ਚਾਰ ਜਿਹੜਾ ਹੈ, ਕਿਉਂਕਿ ਫੌਜ ਬਹੁਤ ਹੀ ਖਿਲਾਰੀ ਹੋਈ ਹੈ, ਚਾਰ ਸਵੇਰੇ ਕਹਿੰਦੇ ਆ ਵੀ ਚਾਰੇ ਪਾਸੇ ਚਾਰੇ ਬੰਨੇ ਇਹਨੇ ਚੌਵੇਂ ਦਿਸ਼ਾਵਾਂ ਦੇ ਵਿੱਚ ਆਪਣੀ ਜਿਹੜੀ ਫੌਜ ਖਿੰਡਾਈ ਹੋਈ ਹੈ, ਦੂਰ ਦੂਰ ਤੱਕ ਫੌਜ ਫੈਲਾਈ ਹੋਈ ਹੈ ਆਪਣੀ।
ਲਾਲਚ ਪੈਸੇ ਲੱਗਿਓ ਆਏ,
ਕਹਿੰਦੇ ਇਹਨੂੰ ਲਾਲਚ ਲੱਗਾ ਹੈ ਪੈਸੇ ਦਾ, ਕੁੱਤੇ ਦੇ ਮੂੰਹ ਨੂੰ ਲਹੂ ਲੱਗ ਜੇ ਤੇ ਉਹ ਵੱਢਣੋਂ ਨਹੀਂ ਹਟਦਾ ਹੈ। ਇਹਨੇ ਹੁਣ ਲੁੱਟਣਾ ਬੜਾ ਡਿਆ ਹੈ, ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ, ਜਿਸ ਕਰਕੇ ਕਹਿੰਦੇ ਇਹਦੇ ਮੂਰਖ ਦੇ ਮੂੰਹ ਨੂੰ ਲਾਲਚ ਲੱਗਾ ਹੈ ਪੈਸੇ ਦਾ।
ਬੇਗਮ ਹੋਏ ਆਪ ਬਹੁ ਆਪ ਬਹਿ ਰਹੇ ਡੇਰੇ।
ਇਹ ਬੇਗਮ ਹੋਇਆ ਪਿਆ ਹੈ, ਭਾਵ ਕੋਈ ਫਿਕਰ ਨਹੀਂ ਹੈ ਇਹਨੂੰ, ਇਸ ਤਰ੍ਹਾਂ ਆਪਣੇ ਡੇਰੇ ਵਿੱਚ ਹੈ, ਜਿਹੜਾ ਆਸਣ ਲਾਇਆ ਹੋਇਆ, ਡੇਰਾ ਬਣਾਇਆ ਹੋਇਆ ਹੈ ਅਤੇ ਸਾਰੀ ਫੌਜ ਇੱਧਰ ਤੋਂ ਖੰਡਾਈ ਪੰਡਾਈ ਹੈ ਵੀ ਤੁਸੀਂ ਲੁੱਟੋ ਲੋਕਾਂ ਨੂੰ ਜਿੰਨਾ ਲੁੱਟਿਆ ਜਾਂਦਾ, ਲਿਆ ਲਿਆ ਖਜ਼ਾਨਾ ਇੱਧਰ ਮੇਰੇ ਖਾਤੇ ਵਿੱਚ ਪਾਓ। ਤੇ ਐ ਬੇਗਮ ਬਿਨਾਂ ਗਮ ਤੋਂ ਫਿਕਰ ਬੇਫਿਕਰ ਹੋਇਆ ਫਿਰਦਾ ਹੈ।
ਕਹੇ ਸਿੰਘ ਸਭ ਸ਼ਮਸ ਖਾਂ ਘੇਰੇ,
ਕਹਿੰਦਾ ਆ ਸ਼ਮਸ ਖਾਂ ਨੇ ਕਹਿੰਦਾ ਸਾਰੇ ਜਿਹੜੇ ਆ ਸਿੰਘ ਉਹ ਘੇਰੇ ਹੋਏ ਆ ਲੋਹਗੜੀ ਦੇ ਵਿੱਚ। ਇਸ ਢੌਰੇ ਦੇ ਵਿੱਚ ਹੀ ਲੋਹਗੜੀ ਬਣਾਈ ਸੀ ਬਾਬੇ ਬੰਦੇ ਸਿੰਘ ਨੇ, ਭਾਈ ਬਾਜ ਸਿੰਘ ਹੋਣੀ ਉੱਥੇ ਸਨ, 500 ਸਵਾਰ ਸੀ ਨਾਲ ਘੋੜ ਸਵਾਰ। ਅਤੇ ਇਹ ਕਹਿੰਦਾ ਵੀ ਸਾਰੇ ਸਿੰਘਾਂ ਨੂੰ ਤੇ ਸ਼ਮਸ਼ ਖਾਂ ਨੇ ਘੇਰਾ ਪਾਇਆ ਹੋਇਆ ਹੈ, ਮੈਨੂੰ ਕਾਹਦੀ ਚਿੰਤਾ ਹੈ।
ਬਾਜ ਸਿੰਘ ਨੇ ਸਭ ਸੁਣ ਪਾਈ।
ਇੱਧਰੋਂ ਇਹ ਬੇਫਿਕਰਾ ਹੋਇਆ ਪਿਆ ਸੀ, ਭਾਈ ਬਾਜ ਸਿੰਘ ਦੇ ਕੰਨੀ ਗੱਲ ਪਈ ਹੈ ਵੀ ਆਹ ਜਿਹੜਾ ਜਾਲੀ ਦੀਨ ਹੈ, ਕਹਿੰਦੇ ਬੇਫਿਕਰਾ ਹੋਇਆ, ਇਹਨੂੰ ਕੋਈ ਚਿੰਤਾ ਹੀ ਨਹੀਂ ਹੈ, ਇਹਦਾ ਇਰਾਦਾ ਵੀ ਸਿੰਘ ਸਾਰੇ ਘਿਰੇ ਪਏ ਹਨ।
ਸੋ ਚਾਹਤ ਉਸ ਪਰ ਘਰੋਂ ਧਾਈ।
ਉਹ ਕੀ ਚਾਹੁੰਦੇ ਆ ਭਾਈ ਬਾਜ ਸਿੰਘ, ਵੀ ਇਹ ਜਾਲੀ ਦੀਨ ਬੇਫਿਕਰ ਹੋਇਆ ਪਿਆ ਹੈ, ਚਲੋ ਇਹ ਤੇ ਧਾਵਾ ਬੋਲ ਦਈਏ।
ਬਾਜ ਸਿੰਘ ਜਬ ਉੱਦਮ ਕਰਾ।
ਫਿਰ ਕੀ ਕੀਤਾ ਭਾਈ ਬਾਜ ਸਿੰਘ ਨੇ, ਉੱਦਮ ਕੀਤਾ ਵੀ ਇਹ ਜਿਹੜਾ ਬੇਫਿਕਰ ਹੋਇਆ ਪਹਿਲਾਂ ਇਹਨੂੰ ਤੇ ਝਟਕਾਈਏ।
ਲੋਹ ਗੜੀ ਛੱਡ ਉਸ ਵੱਲ ਤੁਰਾ।
ਤੇ ਭਾਈ ਬਾਜ ਸਿੰਘ ਨੇ ਕੀ ਕੀਤਾ ਹੈ, ਅੱਜ ਲੋਹ ਗੜੀ ਜਿੱਥੇ ਕਿਹੜਾ ਆਕੀ ਕਰਕੇ ਬੈਠੇ ਸੀ ਸ਼ਮਸ਼ ਖਾਂ ਇਹਨਾਂ ਨਾਲ ਜਿਹੜਾ ਵੈਰ ਬੰਨ ਰਿਹਾ ਸੀ, ਲੜ ਰਿਹਾ ਸੀ, ਉਸ ਵਕਤ ਭਾਈ ਬਾਜ ਸਿੰਘ ਨੇ ਇਹਦੀ ਜਦੋਂ ਖਬਰ ਸੁਣੀ ਵੀ ਬੇਫਿਕਰ ਹੋਇਆ ਜਾਲੀ ਦੀਨ, ਰਾਤੋ ਰਾਤ ਜਿਹੜੀ ਲੋਹ ਗੜੀ ਛੱਡਣੀ ਚਾਹੀ ਹੈ ਛੱਡ ਦਿੱਤੀ ਹੈ।
ਤੋਂ ਰਾਤ ਕੋ ਕਿੰਨੀ ਧਾਈ।
ਰਾਤ ਨੂੰ ਕਹਿੰਦੇ ਉੱਥੋਂ ਇਹ ਜਿੱਧਰ ਜਾਲੀ ਦੀਨ ਸੀ ਉੱਧਰ ਵੱਲ ਨੂੰ ਤੁਰ ਪਏ ਹਨ।
ਸਿਖਰ ਦੁਪਹਿਰੇ ਪਹੁੰਚਿਓ ਜਾਈ।
ਇਸ ਤਰ੍ਹਾਂ ਚੱਲਦੇ ਚੱਲਦੇ ਦੁਆਬੇ ਵਿੱਚ ਆ ਵੱਜੇ ਹੈ ਜਿੱਥੇ ਇਹਨੇ ਡੇਰਾ ਕੀਤਾ ਸੀ ਜਾਲੀ ਦੀਨ ਨੇ, ਦੁਪਹਿਰੇ ਆ ਪਹੁੰਚੇ ਹਨ।
ਚਾਨ ਚੱਕ ਤਿਸ ਪਰ ਜਾ ਪੜਾ।
ਕਹਿੰਦੇ ਅਚਣ ਚੇ ਦੀ ਜਦੋਂ ਪਤਾ ਨਾ ਹੋਵੇ, ਅਚਾਨਕ ਕੋਈ ਗੱਲ ਜੀ ਹੋ ਜੇ, ਇਸ ਤਰ੍ਹਾਂ ਕਵੀ ਜੀ ਲਿਖਦੇ ਆ ਵੀ ਅਚਾਨ ਚੱਕ ਹੀ ਭਾਈ ਬਾਜ ਸਿੰਘ ਜਾ ਪਿਆ ਹੈ ਜਾਲੀ ਦੀਨ ਉੱਪਰ।
ਮਾਰ ਲਇਓ ਵਹ ਡੇਰੇ ਖੜਾ।
ਉਹ ਕਹਿੰਦੇ ਖਾਲਸਾ ਗਿਆ ਹੈ, 500 ਘੋੜ ਸਵਾਰ ਹੈ ਭਾਈ ਬਾਜ ਸਿੰਘ ਦੇ ਨਾਲ, ਇਹ ਐਂ ਡੇਰੇ ਵਿੱਚ ਖੜਾ ਬੇਫਿਕਰ, ਕੋਈ ਚਿੰਤਾ ਨਹੀਂ ਹੈ, ਬੇਗਮ ਤੋਂ ਐਂ ਮੌਜਾਂ ਮਾਰ ਰਿਹਾ ਸੀ ਖੁਸ਼ੀਆਂ ਵਿੱਚ ਵੀ ਮੇਰੀ ਫੌਜ ਖਿੰਡੀ ਪੁੰਡੀ ਹੈ ਅਤੇ ਆ ਮੈਂ ਲੁੱਟ ਰਿਹਾ ਹਾਂ, ਅਰਮਾਨ ਜਿਹੜਾ ਕਰ ਰਿਹਾ ਹਾਂ ਡੇਰੇ ਵਿੱਚ। ਖੜੇ ਨੂੰ ਕਹਿੰਦੇ ਸਿੰਘਾਂ ਨੇ ਜਾ ਮਾਰਿਆ ਹੈ।
ਦੋਹਰਾ ਬਾਜ ਸਿੰਘ ਪਇਓ ਬਾਜ ਜਿਉ।
ਕਹਿੰਦੇ ਭਾਈ ਬਾਜ ਸਿੰਘ ਕਿਵੇਂ ਪਏ ਹੈ ਜਾ ਕੇ, ਜਿਵੇਂ ਕਹਿੰਦੇ ਬਾਜ ਹੁੰਦਾ ਭਾਈ ਪੰਛੀ,
ਲਇਓ ਜਾਲੀ ਬਟੇਰੋ ਦੱਬ।
ਜਿਵੇਂ ਕਹਿੰਦੇ ਬਾਜ ਬਟੇਰੇ ਨੂੰ ਜਾ ਪੈਂਦਾ ਹੈ ਨਾ, ਉੱਤੋਂ ਹੀ ਦਬੋਚ ਲੈਂਦਾ ਹੈ, ਅਤੇ ਇਸੇ ਤਰ੍ਹਾਂ ਕਹਿੰਦੇ ਬਾਜ ਉੱਧਰੋਂ ਪੰਛੀ ਦਾ ਨਾਮ ਵੀ ਬਾਜ ਸਿੰਘ ਹੈ, ਇੱਧਰੋਂ ਭਾਈ ਬਾਜ ਸਿੰਘ ਦਾ ਨਾਮ ਵੀ ਬਾਜ ਸਿੰਘ ਹੈ, ਇਸ ਤਰ੍ਹਾਂ ਨਾਮ ਰਲਦੇ ਹੈ। ਕਹਿੰਦੇ ਬਾਜ ਸਿੰਘ ਜਿਵੇਂ ਇਸ ਤਰ੍ਹਾਂ ਜਾ ਪਿਆ ਹੈ ਜਿਵੇਂ ਬਾਜ ਬਟੇਰੇ ਨੂੰ ਪੈਂਦਾ ਹੈ ਨਾ, ਇਹ ਜਾਲੀ ਬਟੇਰੇ ਨੂੰ ਭਾਈ ਬਾਜ ਸਿੰਘ ਜਾ ਪਿਆ ਹੈ, ਉੱਤੇ ਦੱਬ ਲਿਆ ਹੈ। ਫਿਰ
ਸਿੰਘਨ ਮਾਰਤ ਸੋ ਮੋਇਓ।
ਕਹਿੰਦੇ ਵੇਖੋ ਗੁਰੂ ਦੀ ਪਰਮੇਸ਼ੁਰ ਦੀ ਮਿਹਰ, ਇਹ ਸਿੰਘਾਂ ਨੂੰ ਮਾਰਦਾ ਮਾਰਦਾ ਜਾਲੀ ਦੀਨ ਆਪ ਹੀ ਮਰ ਮੁੱਕ ਗਿਆ ਹੈ।
ਦੇਖੋ ਰੱਬ ਸਬੱਬ।
ਦੇਖੋ ਕਹਿੰਦੇ ਰੱਬ ਦਾ ਸਬੱਬ, ਵੇਖੋ ਰੱਬ ਦਾ ਕਾਰਨ, ਜਿਹੜਾ ਕਿਸੇ ਨੂੰ ਮਾਰਨ ਆਉਂਦਾ ਉਹ ਆਪ ਹੀ ਮਰ ਜਾਂਦਾ ਹੈ। ਜਿਵੇਂ ਗੁਰਬਾਣੀ ਦਾ ਬਚਨ ਹੈ ਨਾ, ਗਰੀਬਾਂ ਉੱਪਰ ਜੇ ਖਿੰਜੇ ਦਾੜੀ, ਪਾਰ ਭਰਮਸਾ ਅਗਨ ਮਹਿ ਸਾੜੀ, ਪੂਰਾ ਨਿਆਉ ਕਰੇ ਕਰਤਾਰ, ਦਾਸ ਆਪਣੇ ਕੋ ਰਾਖਣ ਹਾਰ। ਅੱਜ ਜਿਹੜੇ ਕਈ ਆਪਣਿਆਂ ਨੂੰ ਵੱਡੇ ਅਖਵਾਉਂਦੇ ਆ ਨਾ, ਗਰੀਬਾਂ ਦੇ ਜ਼ੁਲਮ ਜਾ ਕਰਦੇ, ਬੜੀ ਦਾੜੀ ਜੀ ਸਵਾਰ ਕੇ ਅਤੇ ਕਚੀਚੀਆਂ 'ਚ ਲੈਂਦੇ ਆ, ਕਹਿੰਦੇ ਉਹਨਾਂ ਉੱਪਰ ਜਿਹੜਾ ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਭਰਮਸਾ ਅਗਨ ਮਹਿ ਸਾੜੀ, ਉਹ ਪਰਮੇਸ਼ੁਰ ਉਹਨਾਂ ਦੀ ਦਾੜੀ ਇਹੋ ਜਿਹੀ ਕਚੀਚੀ ਲੈਣ ਵਾਲਿਆਂ ਦੀ ਅੱਗ 'ਚ ਸਾੜ ਦਿੰਦਾ ਹੈ। ਇਸ ਤਰ੍ਹਾਂ ਪੂਰਾ ਹੀ ਨਿਉਂ ਕਰਦਾ ਹੈ ਮਾਲਕ, ਆਪਣੇ ਦਾਸਾਂ ਦੀ ਰੱਖਿਆ ਕਰ ਲੈਂਦਾ ਹੈ। ਇੱਥੇ ਮਿਹਰ ਕੀਤੀ ਪਰਮੇਸ਼ੁਰ ਨੇ, ਵੇਖੋ ਸਬੱਬ ਕਾਰਨ, ਇਹ ਸਿੰਘਾਂ ਨੂੰ ਮਾਰਦਾ ਮਾਰਦਾ ਕਹਿੰਦੇ ਆਪ ਹੀ ਮਰ ਖੱਪ ਗਿਆ।
ਚੌ ਪਈ ਜਿਨ ਜਹ ਸੁਣਾ ਜਾਲੀ ਦੀਨ ਮਾਰਾ।
ਕਹਿੰਦੇ ਇਹਦੀ ਜਿਹੜੀ ਫੌਜ ਇੱਧਰ ਉੱਧਰ ਖਿੰਡੀ ਪੁੰਡੀ ਸੀ ਨਾ ਚਾਰ ਸਫੇਰੇ ਹੀ, ਅਤੇ ਜਦੋਂ ਉਹ ਫੌਜ ਨੂੰ ਜਿੱਧਰ ਜਿੱਧਰ ਕੋਈ ਹੈ ਸੀ, ਜਿੰਨੇ ਵੀ ਕਿਸੇ ਨੇ ਸੁਣਿਆ ਹੈ ਵੀ ਇਸ ਤਰ੍ਹਾਂ ਜਾਲੀ ਦੀਨ ਨੂੰ ਮਾਰ ਖਪਾਇਆ ਸਿੰਘਾਂ ਨੇ, ਆ ਪਤਾ ਨਹੀਂ ਲੱਗਾ ਵੀ ਕਿੱਦੋਂ ਆ ਟੱਪ ਗਏ ਹੈ।
ਸੋ ਨੱਠ ਚੱਲਿਓ ਨਾ ਆਪ ਸੰਭਾਰਾ।
ਕਹਿੰਦੇ ਉਹਨਾਂ ਨੇ ਆਪਣਾ ਆਪ ਨਹੀਂ ਸੰਭਾਲਿਆ ਉਸ ਵਕਤ, ਕਹਿੰਦੇ ਆਪਣੀਆਂ ਜਾਨਾਂ ਬਚਾਈਏ, ਕਹਿੰਦੇ ਉਹ ਨੱਠਣ ਨੂੰ ਚੱਲਣ ਨੂੰ ਤਿਆਰ ਹੋ ਗਏ ਹੈ।
ਭੁੱਖ ਬਿਨਾਂ ਕੋ ਕਰੇ ਲੜਾਈ।
ਕਵੀ ਜੀ ਕਹਿੰਦੇ ਖਾਲਸਾ ਜੀ, ਇਹ ਸੰਤ ਜਦੋਂ ਦੱਸੋ ਜਿੱਥੇ ਰਾਜਾ ਰਵੇ ਉੱਥੇ ਪਰਜਾ ਲੜਾਈ ਕਿੱਥੋਂ ਕਰ ਸਕਦੀ ਹੈ, ਫੌਜ ਕਿੱਥੋਂ ਲੜਾਈ ਕਰੇ, ਇਹਨਾਂ ਦਾ ਸਰਦਾਰ ਮਰ ਗਿਆ, ਹੁਣ ਇਹ ਕਿੱਥੋਂ ਲੜਾਈ ਕਰਨ, ਭੱਜਣ ਨੱਠਣ ਦੀ ਪੈ ਗਈ ਇਹਨਾਂ
ਨੂੰ।
ਕਹਿੰਦੇ ਇਵੇਂ ਕਰਕੇ ਸਾਰੇ ਨੱਠਣਾ ਠੀਕ ਸਮਝਿਆ ਵੀ ਆਪਣੀ ਜਾਨ ਬਚਾਈਏ, ਐਵੇਂ ਘੁੰਮਦੇ ਫਿਰਨਾ ਹੈ। ਇਸ ਤਰ੍ਹਾਂ ਜਾਲੀ ਦੀਨ ਨੂੰ ਮਰਵਾ ਕੇ ਤੇ ਆਪ ਨੱਠਣ ਨੂੰ ਵੇਖਿਆ ਹੈ।
ਕਹਿ ਅਸਮਾਨੋ ਕਿਆ ਬਿਜ ਪਰੀ,
ਇਹ ਕਹਿੰਦੇ ਆਪੋ ਵਿੱਚ ਹੀ, ਆਹ ਕਹਿੰਦੇ ਅਸਮਾਨੋ ਕੀ ਬਿਜਲੀ ਆ ਪਈ ਹੈ। ਜਿਵੇਂ ਬਿਜਲੀ ਦਾ ਨਹੀਂ ਪਤਾ ਲੱਗਦਾ, ਕਦੀ ਅੱਗੇ ਕਦੀ ਪਿੱਛੇ ਇਕਦਮ ਹੀ ਚਮਕਦੀ ਹੈ, ਇਸੇ ਤਰ੍ਹਾਂ ਕਹਿੰਦੇ ਵੀ ਆ ਗਈ ਆ ਬਿਜਲੀ ਪਈ ਹੈ, ਪਤਾ ਨਹੀਂ ਲੱਗਾ ਕੌਣ ਆਇਆ ਹੈ ਕਿੱਧਰੋਂ ਆਇਆ ਹੈ।
ਪਾਨ ਮਾਰੇ ਸਭ ਵਿੱਚ ਇੱਕ ਘਰੀ,
ਕਹਿੰਦੇ ਭਾਈ ਬਾਜ ਸਿੰਘ ਆਇਆ ਹੈ, ਸੂਰਮਾ ਸਿੰਘ ਗੁਰੂ ਦਾ, ਕਹਿੰਦੇ ਆ ਕੇ ਇੱਕ ਘੜੀ ਦੇ ਵਿੱਚ ਹੀ ਤੁਰਕਾਂ ਨੂੰ ਮਾਰ ਦਿੱਤਾ ਹੈ, ਵਿਚਲਾ ਦਿੱਤੇ ਹੈ, ਐ ਖਿੰਡਾ ਪੰਡਾ ਦਿੱਤੇ। ਕਹਿੰਦੇ ਇੱਕ ਦਿਨ ਵੀ ਪੂਰਾ ਨਹੀਂ ਲੜ ਸਕੇ ਸਿੰਘਾਂ ਨਾਲ।
ਸਿੰਘ ਪੰਜ ਸੈ ਥਾ ਉਸ ਸਾਥ,
ਉਹ ਭਾਈ ਬਾਜ ਸਿੰਘ ਦੇ ਨਾਲ 500 ਘੋੜ ਸਵਾਰ ਹੈ ਸੀ।
ਕਹਾ ਲੱਗੇ ਤੇ ਮਾਰੇ ਹੱਥ,
ਕਹਿੰਦੇ ਖਾਲਸਾ ਜੀ, ਕਵੀ ਜੀ ਕਹਿੰਦੇ ਭਾਈ ਰਤਨ ਸਿੰਘ ਪੰਗੂ ਜੀ, ਖਾਲਸਾ ਜੀ ਕਿੱਥੋਂ ਕੁ ਤੱਕ ਦੱਸੀਏ ਵੀ ਸਿੰਘਾਂ ਨੇ ਹੱਥ ਮਾਰਿਆ, ਭਾਵ ਕੇ ਬਹੁਤਾ ਹੀ ਲੰਬਾ ਹੱਥ ਮਾਰਿਆ, ਮਗਰ ਭੱਜ ਭੱਜ ਕੇ ਤੁਰਕਾਂ ਨੂੰ ਮਾਰਿਆ ਮੁਕਾਇਆ ਹੈ।
ਮੁਲਕ ਚ ਫੇਰਿਓ ਲੁੱਟਣ ਪੜਾ,
ਕਹਿੰਦੇ ਚ ਫੇਰਿਓ ਜਿਹੜਾ ਮੁਲਕ ਸੀ ਨਾ, ਉਹਨਾਂ ਨੇ ਫਿਰ ਇਹਨੇ ਚੰਗਾ ਲੁੱਟਣ ਨੂੰ ਪਏ ਇਹਦੇ ਡੇਰੇ ਨੂੰ, ਕਿਉਂਕਿ ਪਹਿਲਾਂ ਇਹ ਲੋਕਾਂ ਨੂੰ ਮਾਰ ਕੁੱਟ ਰਿਹਾ ਸੀ, ਮਾਮਲੇ ਗਰਾਉਂਦਾ ਸੀ, ਡੇਰਾ ਚੰਗਾ ਭਰਿਆ ਹੋਇਆ ਸੀ। ਹੁਣ ਲੋਕਾਂ ਨੂੰ ਮੌਕਾ ਮਿਲਿਆ ਹੈ, ਜੋ ਸਿੰਘਾਂ ਨੇ ਸੋਧਾ ਲਾਇਆ ਇਹਨਾਂ ਨੂੰ, ਜਾਲੀ ਦੀਨ ਨੂੰ ਮਾਰ ਦਿੱਤਾ, ਫੌਜਾਂ ਭੱਜ ਗਈਆਂ ਹੈ, ਕਹਿੰਦੇ ਡੇਰੇ ਨੂੰ ਲੁੱਟਣ ਪੈ ਗਈ ਹੈ। ਫਿਰ ਲੋਕ ਜੇ ਕੋਈ ਤੁਰਕ ਹੱਥ ਲੱਗਾ, ਨਾਲੇ ਲੁੱਟਿਆ ਹੈ, ਨਾਲੇ ਮਾਰਿਆ ਹੈ, ਨਾਲੇ ਕੱਢਿਆ ਹੈ ਉੱਥੋਂ।
ਤੁਰਕਣ ਲੁੱਟ ਕਰ ਸੂਰਜ ਖੜਾ,
ਕਹਿੰਦੇ ਤੁਰਕਾਂ ਨੂੰ ਲੁੱਟ ਕੇ, ਇਹ ਤੁਰਕਾਂ ਦੀ ਚੰਗੀ ਲੁੱਟ ਮਾਰ ਕਰਕੇ ਚੰਗਾ ਇਹਨਾਂ ਨੂੰ ਚਾਟਾ ਛਕਾ ਗਏ, ਅਤੇ ਕਹਿੰਦੇ ਉਹ ਜਿਹੜੇ ਲੋਕ ਵਿਚਾਰੇ ਕੰਗਾਲ ਹੋ ਗਏ ਸੀ ਨਾ, ਜਿਨ੍ਹਾਂ ਨੂੰ ਜਾਲੀ ਦੀ ਨੇ ਲੁੱਟਿਆ ਸੀ, ਕਹਿੰਦੇ ਉਹ ਫਿਰ ਰੱਜ ਖੜੇ ਹੋਏ ਆ, ਭਾਵ ਤਗੜੇ ਹੋ ਗਏ ਹਨ ਫਿਰ।
ਤੁਰਕਨ ਸੰਗ ਤੇ ਕਈ ਲੁਟੇਰੇ,
ਕਹਿੰਦੇ ਇਹ ਗੱਲ ਕੀ ਸੀ, ਜਿਹੜੇ ਤੁਰਕ ਆਏ ਸੀ ਨਾ ਲੜਨ, ਤੇ ਉਹਨਾਂ ਵਿੱਚ ਕਹਿੰਦੇ ਲੁਟੇਰੇ ਲੁੱਟਣ ਵਾਲੇ ਬਹੁਤੇ ਹੈ ਸੀ।
ਆਏ ਜੋ ਲੁੱਟਣ ਘਰੋ ਘਨੇਰੇ,
ਇਹਨਾਂ ਦੀ ਨੀਤੀ ਇਹ ਮਾੜੀ ਸੀ ਵੀ ਲੁੱਟਾਂਗੇ ਲੋਕਾਂ ਨੂੰ, ਉਹ ਐਵੇਂ ਭਰਤੀ ਹੋ ਕੇ ਤੁਰਕਾਂ ਵਿੱਚ ਇਕੱਠੇ ਹੋ ਕੇ ਲਾਣ ਆਇਆ ਸੀ, ਜਿਨ੍ਹਾਂ ਦੀ ਨੀਂਦ ਹੀ ਮਾੜੀ ਸੀ ਵੀ ਲੁੱਟਾਂਗੇ ਲੋਕਾਂ ਨੂੰ।
ਸ਼ਮਸ ਖਾਨ ਥੋ ਮਗਰੇ ਜਾਤ,
ਆ ਜਿਹੜਾ ਸ਼ਮਸ ਖਾਨ ਸੀ, ਇਹਨੇ ਭਾਈ ਬਾਜ ਸਿੰਘ ਨੂੰ ਲੋਹਗੜੀ ਵਿੱਚ ਘੇਰਿਆ ਹੋਇਆ ਸੀ। ਜਦੋਂ ਇਹਨੂੰ ਪਤਾ ਲੱਗਾ ਵੀ ਬਾਜ ਸਿੰਘ ਦੇ ਪਿਛਲੇ ਰਸਤੇ ਲੰਘ ਗਿਆ ਹੈ ਗੁਪਤ ਰੂਪ ਵਿੱਚ, ਇਹ ਮਗਰੇ ਹੀ ਭਾਈ ਬਾਜ ਸਿੰਘ ਹੋਣਾ ਤੇ ਜਾ ਰਿਹਾ ਸੀ।
ਆਣ ਭਰੀ ਤਿਸ ਕੰਨ ਜਿਹੇ ਬਾਤ,
ਇਹ ਜਦੋਂ ਪਿੱਛਾ ਕਰ ਰਿਹਾ ਸੀ ਨਾ ਭਾਈ ਬਾਜ ਸਿੰਘ ਦਾ, ਇਹਦੇ ਕੰਨੀ ਆ ਗੱਲ ਪਈ ਵੀ ਕਿੱਧਰ ਮੂੰਹ ਚੁੱਕ ਕੇ ਤੁਰੀ ਜਾਣਾ ਹੈ, ਆ ਤੁਹਾਡਾ ਇੱਕ ਸਰਦਾਰ ਜਾਲੀ ਦੀਨ ਤੇ ਮਾਰ ਦਿੱਤਾ ਹੈ ਬਾਜ ਸਿੰਘ ਹੁਣਾ।
ਕਹੇ ਉਸੇ ਤੋਂ ਵਕੂਫ ਕੁਛ ਨਾ ਹੈ,
ਇਹ ਕਹਿਣ ਲੱਗਾ ਵੀ ਉਹਨੇ ਮਰਨਾ ਹੀ ਸੀ, ਕਹਿੰਦਾ ਤੇ ਬੇਵਕੂਫ ਸੀ ਜਮਾਂ, ਉਹਨੂੰ ਕੋਈ ਵਾਕਫੀਅਤ ਨਹੀਂ ਵੀ ਕਿੱਧਰੋਂ ਬਲਾ ਪੈਣੀ ਹੈ, ਇਸ ਤਰ੍ਹਾਂ ਬੇਫਿਕਰ ਹੋਇਆ ਹੈ ਤੇ ਮਰਨਾ ਹੀ ਹੈ, ਹੋਰ ਕੀ ਹੋਣਾ ਹੈ।
ਪਾਸੋਂ ਸਭ ਫੌਜ ਦਈ ਚੜਾਏ,
ਕਹਿੰਦਾ ਆਪਣੀ ਸਾਰੀ ਫੌਜ ਨਾਲ ਰੱਖਣੀ ਚਾਹੀਦੀ ਸੀ, ਆਸੇ ਪਾਸੇ ਚੜ੍ਹਾ ਦਿੱਤੀ ਵੀ ਤੁਸੀਂ ਲੁੱਟੋ। ਇਸ ਤਰ੍ਹਾਂ ਕਹਿੰਦੇ ਬੇਵਕੂਫ ਬੇਫਿਕਰ ਹੋਇਆ ਫਿਰਦਾ ਸੀ, ਤਾਂ ਹੀ ਉਹਦੇ ਮਰਿਆ ਹੈ।
ਦੋਹਰਾ ਦੇਖੋ ਹਮ ਉਸ ਮਾਰ ਹੈ,
ਉਹ ਕਹਿੰਦਾ ਮੈਨੂੰ ਨਾ ਸਮਝਾਓ ਬਹੁਤਾ ਵੀ ਆ ਜਾਲੀ ਦੀਨ ਮਾਰਿਆ ਗਿਆ ਹੈ। ਕਹਿੰਦਾ ਵੇਖਿਓ ਉਹ ਬਾਜ ਸਿੰਘ ਜੀ ਦੀ ਗੱਲ ਕਰਦੇ ਬੜਾ ਸੂਰਮਾ ਹੈ, ਕਹਿੰਦਾ ਉਹਨੂੰ ਮੈਂ ਮਾਰਾਂਗਾ।
ਜੋ ਹਮ ਤੇ ਨੱਠ ਗਇਓ ਹਾਰ,
ਕਹਿੰਦੇ ਉਹ ਕਿੱਡਾ ਕਸੂਰਮਾ ਹੈ ਬਾਜ ਸਿੰਘ, ਉਹੀ ਉਹ ਬਾਜ ਸਿੰਘ ਨਾ ਜਿਹੜਾ ਮੇਰੇ ਕੋ ਛੁਪ ਕੇ ਗੜੀ ਨੂੰ ਛੱਡ ਕੇ ਨੱਠਿਆ ਹੈ। ਕਹਿੰਦੇ ਜਾਲੀ ਦੀ ਨੂੰ ਦਿੱਤਾ ਹੈ ਨਾ ਮਾਰ, ਆ ਮੈਨੂੰ ਨਹੀਂ ਮਾਰ ਸਕਦਾ, ਕਹਿੰਦੇ ਹੁਣ ਮੈਂ ਮਾਰਾਂਗਾ ਉਹਨੂੰ।
ਤਬ ਲੋਕਨ ਉਸ ਕੋ ਕਹਾ,
ਤਦੋਂ ਜਿਹੜੇ ਸਿਆਣੇ ਲੋਕ ਸੀ ਨਾ, ਸਿੰਘਾਂ ਦੀ ਤਾਕਤ ਜਾਣਦੇ ਹੈ, ਉਹਨਾਂ ਨੇ ਇਹਨੂੰ ਕਿਹਾ ਵੀ ਮੂਰਖਾ ਗੱਲ ਸੁਣ ਸਾਡੀ,
ਲਿਖ ਚਾਚੇ ਕਰ ਖਬਰਦਾਰ।
ਕਹਿੰਦੇ ਐਵੇਂ ਨਾ ਆਕੜਿਆ ਫਿਰ ਵੀ ਮੈਂ ਬਾਜ ਸਿੰਘ ਨੂੰ ਮਾਰਦਾ ਹਾਂ, ਆਹ ਜਿਹੜਾ ਤੇਰਾ ਚਾਚਾ ਹੈ ਨਾ ਵਜੀਦ ਖਾਂ, ਆ ਪਠਾਨਕੋਟ ਦੇ ਇਲਾਕੇ ਵਿੱਚ ਇਹਨੇ ਬੜੀ ਧੁੰਮ ਵਜਾਈ ਹੋਈ ਸੀ ਸਿੰਘਾਂ ਉੱਪਰ, ਕਹਿੰਦਾ ਉਹਨੂੰ ਲਿਖ ਕੇ ਭੇਜ, ਉਹਨੂੰ ਖਬਰਦਾਰ ਕਰ ਵੀ ਚਾਚਾ ਸੰਭਲ ਜਾ, ਐਵੇਂ ਨਾ ਸਿੰਘਾਂ ਨੂੰ ਮਾਰਦਾ ਆਪ ਵੀ ਰਗੜਿਆ ਜਾਵੇ। ਇਸ ਕਰਕੇ ਉਹਨੂੰ ਵੀ ਕਿਹਾ ਵੀ ਖਬਰਦਾਰ ਹੋ ਜਾ, ਤੇ ਤੂੰ ਵੀ ਖਬਰਦਾਰ ਹੋ ਜਾ।
ਕਿਉਂ ਪਈ ਮਦ ਇਮ ਉਸ ਕੋ ਲੇਵੈ ਮਾਰੇ।
ਸਮਝ ਕੁਝ ਸ਼ਮਸ ਖਾਂ, ਗੱਲ ਸੁਣ ਸਾਡੀ, ਕਿਤੇ ਮਤਾਂ ਕਿਵੇਂ ਕਹਿੰਦੇ ਉਹਨੂੰ ਵੀ ਆ ਮਾਰ ਪੈਣ।
ਚਲੋ ਰਲੋ ਤੁਮ ਉਸਕੇ ਨਾਰੇ।
ਮਤਾਂ ਕਹਿੰਦੇ ਜਾ ਕੇ ਤੇ ਸਿੰਘ ਵੀ ਉਹਨੂੰ ਵੀ ਪੈ ਜਾਣ ਜਿੱਦਾਂ ਜਾਲੀ ਦੀ ਨੂੰ ਆ ਪਏ ਹੈ। ਇਸ ਕਰਕੇ ਚਾਚਾ ਭਤੀਜਾ ਵੱਖਰੇ ਵੱਖਰੇ ਨਾ ਰਹੋ। ਸਿਆਣਿਆਂ ਦਾ ਕਹਿਣਾ ਇੱਕ ਇੱਕ ਦੋ ਅਤੇ ਦੋ 11 ਹੁੰਦੇ ਹੈ, ਅਤੇ ਇਸ ਤਰ੍ਹਾਂ ਜਿਹੜਾ 11 ਹੁੰਦੇ ਆ ਉਹਨਾਂ 'ਚ ਬਹੁਤਾ ਬਲ ਹੁੰਦਾ ਹੈ। ਤੁਸੀਂ ਦੋਵੇਂ ਰਲ ਕੇ ਬਹੁ, ਰਲ ਮਿਲ ਕੇ ਅਤੇ ਜਿਹੜਾ ਹੈ ਰਹੋ।
ਤਬ ਤਿਸ ਕਹੋ ਬਹੁ ਚਿੰਤਾ ਭਰੀ।
ਤਦੋਂ ਕਹਿੰਦੇ ਇਹ ਜਦੋਂ ਕਿਹਾ ਨਾ ਵੀ ਰਲ ਮਿਲ ਕੇ ਇਕੱਠੇ ਰਹੋ ਅਤੇ ਫਿਰ ਬਾਜ ਸਿੰਘ ਨੂੰ ਵੇਖੋ, ਸਿੰਘਾਂ ਨਾਲ ਫਿਰ ਵੇਖੋ। ਕਹਿੰਦੇ ਇਹਨੂੰ ਬੜੀ ਚਿੰਤਾ ਹੋ ਗਈ ਵੀ ਆਹ ਕੀ ਗੱਲ ਬਣ ਗਈ ਹੈ ਸਾਡੇ ਨਾਲ।
ਗੱਲ ਹਲਕਾਰੇ ਚੌਕਸੀ ਕਰੀ।
ਉਸੇ ਵੇਲੇ ਇਹ ਗੱਲ ਦਾ ਅਸਰ ਜਿਹਾ ਹੋਇਆ ਹੈ। ਇਹ ਘੱਲ ਕੇ ਹਲਕਾਰੇ ਆਪਣੇ ਘੋੜ ਸਵਾਰ ਆਪਣੇ ਚਾਚੇ ਨੂੰ ਖਬਰਦਾਰ ਕੀਤਾ ਵੀ ਚਾਚਾ ਜਿੱਥੇ ਟਿਕਾਣਾ ਕੀਤਾ ਹੈ ਨਾ ਉੱਥੇ ਰਹੀ, ਅਜੇ ਪੈਰ ਨਾ ਕੱਢੀ ਬਾਹਰ।
ਹਮ ਤੁਮ ਰਲ ਕੇ ਕਰੇ ਲੜਾਈ।
ਅਸੀਂ ਤੇ ਤੁਸੀਂ ਲੜ ਕੇ ਲੜਾਈ ਕਰਾਂਗੇ। ਐਵੇਂ ਆਪਣੇ ਆਪ ਨਾ ਜਾ ਸਿੰਘਾਂ ਨੂੰ ਪਿਓ। ਆਹ ਵੇਖ ਲਓ ਜਾਲੀ ਦੀਨ ਦਾ ਕੀ ਹਾਲ ਕੀਤਾ ਹੈ। ਉਹਦੇ ਡੇਰੇ 'ਚ ਜਾ ਕੇ ਸਿੰਘਾਂ ਨੇ ਚੜ੍ਹਾਈ ਕਰਾ ਦਿੱਤੀ ਉਹਦੀ, ਉਹਨੂੰ ਮਾਰ ਖਪਾਇਆ ਹੈ। ਇਸ ਕਰਕੇ ਜਿੰਨਾ ਚਿਰ ਮੈਂ ਨਹੀਂ ਨਾ ਇੱਥੇ ਪਠਾਨਕੋਟ ਵਿੱਚ ਆਉਂਦਾ ਤੁਹਾਡੇ ਕੋਲ, ਆਪਾਂ ਇਕੱਠੇ ਨਹੀਂ ਹੋ ਜਾਂਦੇ ਦੁਆਬੇ ਦੇ ਇਲਾਕੇ ਵਿੱਚ, ਜਾਂ ਤੁਸੀਂ ਆਓ ਉਹਨਾਂ ਜਾਂ ਕਹਿੰਦੇ ਰਲੇ ਤੋਂ ਬਿਨਾਂ ਜਿਹੜਾ ਹੈ ਉਹ ਸਿੰਘਾਂ ਨਾਲ ਲੋਹਾ ਲੜਾਈ ਨਹੀਂ ਲੈਣੀ।
ਹਮ ਬਿਨ ਅੱਗੇ ਤੂੰ ਪੈਰ ਨਾ ਪਾਈ।
ਸਾਡੇ ਤੋਂ ਬਿਨਾਂ ਕਹਿੰਦੇ ਅੱਗੇ ਪੈਰ ਨਾ ਪਾਈ ਹੈ। ਚਾਚਾ ਮੇਰੀ ਸੁਣ ਗੱਲ।
ਐਸੋ ਖੌਫ ਬਾਜ ਸਿੰਘ ਕਾ ਪੜਾ।
ਕਹਿੰਦੇ ਭਾਈ ਬਾਜ ਸਿੰਘ ਦਾ ਇਹਨਾਂ ਤੁਰਕਾਂ ਨੂੰ ਇਹੋ ਜਿਹਾ ਖੌਫ ਪੈ ਡਰ ਪੈ ਗਿਆ ਵੀ ਕਿਤੇ ਇੱਧਰ ਨਾ ਆ ਚੜੇ।
ਸਭ ਤੁਰਕਨ ਕੋ ਕਾਂਬਾ ਚੜਾ।
ਕਹਿੰਦੇ ਇਹ ਸਾਰੇ ਜਿਹੜੇ ਤੁਰਕ ਸੀ ਨਾ ਇਹ ਭਾਈ ਬਾਜ ਸਿੰਘ ਦਾ ਇਹਨਾਂ ਨੂੰ ਕਾਂਬਾ ਹੀ ਚੜ ਗਿਆ ਹੈ। ਨਾ ਸੁਣਦੇ ਥਰ ਥਰ ਕੰਬਦੇ ਹੈ, ਇਹਨਾਂ ਦੇ ਹੱਥ ਕੰਬਦੇ ਹੈ, ਕਿਉਂਕਿ ਅਜਨ ਚੇਤੀ ਕਹਿੰਦੇ ਸਿੰਘ ਆ ਪੈਂਦੇ ਹੈ। ਸਿੰਘਾਂ ਨੂੰ ਤਰੀਕਾ ਬੜਾ ਸੀ ਜੰਗ ਕਰਦਾ, ਕਿਉਂਕਿ ਸਿੰਘਾਂ ਵਿਚਾਰਿਆਂ ਨੇ ਕਿਹੜੀ ਪਹਿਲੀ ਜੰਗ ਕੀਤੀ ਸੀ, ਕਈਆਂ ਦੇ ਕਈ ਤੇ ਜੰਗਾਂ ਕੀਤੀਆਂ ਹੈ, ਜਿਸ ਕਰਕੇ ਸਿੰਘਾਂ ਦਾ ਵਾਹ ਪੈਂਦਾ ਰਹਿੰਦਾ ਸੀ। ਸਿੰਘ ਦਾ ਘਾ ਨਾਲ ਆਉਂਦੇ ਸੀ। ਇਸ ਕਰਕੇ ਕਹਿੰਦੇ ਤੁਰਕ ਲੋਕ ਥਰ ਥਰ ਕੰਬਦੇ ਹਨ, ਦਿਲ ਇਹਨਾਂ ਦੇ ਧੜਕਦੇ ਹਨ।
ਤਬ ਵੈ ਦੋਨੋ ਇਕੱਠਾ ਹੋਏ।
ਕਹਿੰਦੇ ਇਹ ਫਿਰ ਤਦੋਂ ਦੋਵੇਂ ਚਾਚਾ ਭਤੀਜਾ ਇੱਕ ਥਾਂ ਇਕੱਠੇ ਹੋ ਕੇ।
ਚਾਚੋ ਭਤੀਜੋ ਤੋਂ ਕੁਛ ਸੋਏ।
ਅੱਜ ਤੋਂ ਚਾਚਾ ਭਤੀਜਾ ਇਕੱਠੇ ਹੋਏ ਹੈ ਨਾ, ਕਹਿੰਦੇ ਫਿਰ ਇਹਨਾਂ ਨੂੰ ਕੁਝ ਚੈਨ ਹੋਇਆ, ਫਿਰ ਇਹ ਸੁੱਤੇ ਅਰਮਾਨ ਦੇ ਨਾਲ। ਭਾਵ ਜਦੋਂ ਇਕੱਲੇ ਇਕੱਲੇ ਸੀ ਇਹਨਾਂ ਨੂੰ ਨੀਂਦ ਇਹਨਾਂ ਦੀ ਉੱਡੀ ਹੋਈ ਸੀ, ਅੱਖਾਂ 'ਚ ਨੀਂਦ ਨਹੀਂ ਪੈਂਦੀ ਸੀ, ਕੜੱਤਣ ਸਾਨੂੰ ਪੈਂਦੀ ਸੀ ਅਤੇ ਅੱਖਾਂ 'ਚ ਝਮਕਦੇ ਨਹੀਂ ਸੀ, ਪਤਾ ਨਹੀਂ ਸਿੰਘ ਕਿੱਥੋਂ ਆ ਜਾਣੇ ਹੈ। ਹੁਣ ਇਕੱਠੇ ਹੋਏ ਵੀ ਬਹੁਤੇ ਜਾਣੇ, ਚਲੋ ਅਸੀਂ ਹੋ ਗਏ ਹਾਂ, ਚਾਚਾ ਭਤੀਜਾ ਮਿਲ ਗਏ ਹਾਂ, ਆਹ ਹੁਣ ਥੋੜ੍ਹਾ ਜਿਹਾ ਚੈਨ ਕੀਤਾ ਨਾ।
ਡਰਤ ਸਿੰਘਨ ਤੇ ਰਹਿ ਖੜੇ।
ਕਹਿੰਦੇ ਸਿੰਘਾਂ ਤੋਂ ਇੰਨੇ ਡਰਦੇ ਸੀ, ਖੜੇ ਰਹਿੰਦੇ ਸੀ, ਪਹਿਰਾ ਦਿੰਦੇ ਸੀ ਵੀ ਆ ਕਹਿੰਦੇ ਸਿੰਘ ਹੁਣੇ ਕਹਿੰਦੇ ਬਾਜ ਸਿੰਘ ਆ ਗਿਆ ਹੈ, ਆ ਹੁਣੇ ਬਾਜ ਸਿੰਘ ਆ ਗਿਆ, ਇੰਨਾ ਡਰ ਪੈ ਗਿਆ ਸਿੰਘਾਂ ਦਾ ਇਹਨਾਂ ਨੂੰ।
ਮਤ ਕਿਤ ਆਏ ਹਮੈ ਪਰ ਪੜੇ।
ਇੰਨੀ ਇਹਨਾਂ ਦੀ ਭਾਅ ਦੀ ਬਣੀ ਹੈ, ਕਹਿੰਦੇ ਕਿਤੇ ਮਤਾ ਕਿਤੇ ਆ ਕੇ ਬਾਜ ਸਿੰਘ ਆ ਵਿੱਚੋਂ ਪਕੜਦਾ ਹੋਵੇ ਰਾਤ ਬਰਾਤੇ।
ਆਗਿਆ ਸੁਣੋ ਬੰਦੇ ਕੀ ਬਾਤ।
ਕਵੀ ਜੀ ਕਹਿੰਦੇ ਖਾਲਸਾ ਜੀ, ਅੱਗੇ ਭਾਈ ਬਾਬਾ ਬੰਦਾ ਸਿੰਘ ਦੀ ਜੀ ਜਿਹੜੀ ਗੱਲਬਾਤ ਉਹ ਕਥਾ ਸੁਣੋ ਜਿਵੇਂ ਉੱਧਰ ਹੋਈ ਹੈ।
ਦੋਏ ਫੌਜਦਾਰ ਕੀਏ ਜਿਮਕਾਤ।
ਜਿਵੇਂ ਦੋਵੇਂ ਫੌਜਦਾਰ ਸਮਸ ਖਾਨ ਅਤੇ ਵਜੀਦ ਖਾਨ ਚਾਚੇ ਭਤੀਜੇ ਨੂੰ ਜਿਵੇਂ ਗੱਡੀ ਚਾੜਿਆ ਭਾਈ ਬਾਬਾ ਬੰਦਾ ਸਿੰਘ ਜੀ ਨੇ, ਉਹ ਕਥਾ ਸੁਣੋ ਸੰਗਤ ਜੀ।
ਜਬ ਸਿੰਘਨ ਪਰ ਪਰੀ ਥੀ ਭੀੜ।
ਕਹਿੰਦੇ ਜਦੋਂ ਸਿੰਘਾਂ ਦੇ ਉੱਪਰ ਦੁਆਬੇ ਦੇ ਵਿੱਚ ਬਹੁਤੀ ਭੀੜ ਪਈ ਹੋਈ ਸੀ, ਇਹਨਾਂ ਤੁਰਕਾਂ ਨੇ ਘਮਸਾਨ ਮਚਾਇਆ ਹੋਇਆ ਸੀ, ਅੱਤ ਚੁੱਕੀ ਹੋਈ ਸੀ।
ਬੰਦੇ ਕੀਨੀ ਓ ਤਦਬੀਰ।
ਕਹਿੰਦੇ ਬਾਬਾ ਬੰਦਾ ਸਿੰਘ ਜੀ ਕੁੱਲੂ ਦੇ ਵਿੱਚ ਪਕੜੇ ਹੋਏ ਸੀ, ਕੁੱਲੂ ਦੇ ਰਾਜ ਨੇ ਪਿੰਜਰੇ ਵਿੱਚ ਪਾਇਆ ਹੋਇਆ ਸੀ, ਬੜੀ ਤਕੜਾਈ ਕੀਤੀ ਹੋਈ ਸੀ, ਪਿੰਜਰੇ ਵਿੱਚ ਪਾ ਕੇ ਕੋਠੇ 'ਚ ਬੰਦ ਕੀਤਾ ਹੋਇਆ ਸੀ, ਕਿਉਂਕਿ ਬਾਬਾ ਬੰਦਾ ਸਿੰਘ ਜੀ ਕਹਿੰਦੇ ਸੀ ਆ ਰਾਜਾ ਤੂੰ ਨਹੀਂ ਸਾਨੂੰ ਪਕੜ ਸਕਦਾ ਹੈ, ਆਹ ਸਾਡੀ ਮੌਜ ਹੀ ਹੈ, ਜਦੋਂ ਮਰਜ਼ੀ ਉੱਡ ਜਾਵਾਂਗੇ। ਇਹਨੇ ਕੋਠੇ 'ਚ ਪਾ ਦਿੱਤਾ ਵੀ ਕੋਠੇ 'ਚ ਕਿਵੇਂ ਉੱਡੋਗੇ, ਖੜੋਗੇ ਤਾਂ ਕੋਠਾ ਨਾਲ ਹੀ ਖੜੋਗੇ ਨਾ, ਇਸ ਤਰ੍ਹਾਂ ਕੋਠੇ 'ਚ ਕੈਦ ਕਰ ਦਿੱਤਾ। ਆਪਾਂ ਕਥਾ ਪਿੱਛੇ ਸਰਵਣ ਕੀਤੀ ਹੈ ਨਾ, ਦੋ ਚਾਰ ਦਿਨ ਪਹਿਲਾਂ ਹੀ ਲੰਘੀ ਹੈ ਕਥਾ, ਉੱਥੇ ਕਥਾ ਜਿਹੜੀ ਸੀ ਇਹ ਸੂਖਮ ਤੌਰ 'ਤੇ ਲਿਖੀ ਹੋਈ ਸੀ, ਇੱਥੇ ਖੋਲ੍ਹ ਕੇ ਹੁਣ ਦੱਸਦੇ ਆ ਵੀ ਬਾਬਾ ਬੰਦਾ ਸਿੰਘ ਜੀ ਕਿਵੇਂ ਉੱਥੋਂ ਦੁਆਬੇ ਵਿੱਚ ਆਏ। ਕਹਿੰਦੇ ਆ ਵੀ ਬਾਬਾ ਬੰਦਾ ਸਿੰਘ ਜੀ ਕੁੱਲੂ ਵਿੱਚ ਪਿੰਜਰੇ ਵਿੱਚ ਕੈਦ ਸੀ, ਉੱਥੇ ਬੈਠਿਆਂ ਬੈਠਿਆਂ ਸੋਚੀ ਵਿਚਾਰੇ
ਵੀਰਨ ਕਹਿਓ ਹਮ ਲੈ ਚੱਲ ਮੰਡੀ।
ਕਿਆ ਕੀ ਕਿਆ ਵੀਰਾਂ ਨੂੰ, ਉਸ ਵਕਤ ਵੀਰ ਆਏ ਹੈ ਜਿਨ੍ਹਾਂ 'ਚ ਬੜੀ ਸ਼ਕਤੀ ਹੁੰਦੀ ਹੈ। ਉਹਨਾਂ ਵੀਰਾਂ ਨੂੰ ਕਿਹਾ ਵੀ ਆ ਸਾਨੂੰ ਸੰਕੇਤ ਮੰਡੀ ਸੁੱਧ ਸੈਣ ਰਾਜੇ ਕੋਲ ਲੈ ਚੱਲੋ।
ਨੀਹਲ ਚੱਲ ਖੜਕਾਵੇ ਚੰਡੀ।
ਹਾਂ ਫਿਰ ਆਪਾਂ ਜਾਣਾ ਹੈ ਨੀਹਲ ਆੜਾ, ਹੇਠਾਂ ਹੇਠਾਂ ਦਾ ਪਹਾੜਾਂ ਦਾ ਦੁਆਬਾ ਇਲਾਕਾ ਹੈ, ਪਹਾੜਾਂ ਦੇ ਹੇਠਾਂ ਹੇਠਾਂ ਦਾ ਜਿਹੜਾ ਇਲਾਕਾ ਦੁਆਬਾ ਹੈ ਨਾ, ਇੱਥੇ ਹੀ ਸਿੰਘਾਂ ਦੀ ਜੰਗ ਹੋ ਰਹੀ ਸੀ। ਕਹਿੰਦੇ ਉਹ ਸਥਾਨ 'ਤੇ ਆਪਾਂ ਜਾਣਾ ਜਿੱਥੇ ਚੰਡੀ ਜਿਹੜੀ ਚੱਲ ਰਹੀ ਹੈ, ਯੁੱਧ ਮੱਚ ਰਿਹਾ ਹੈ।
ਤਬ ਵੀਰਨ ਨੇ ਸੋ ਕਰਿਓ।
ਤਦੋਂ ਵੀਰਾਂ ਨੇ ਬਾਬਾ ਬੰਦਾ ਸਿੰਘ ਦਾ ਹੁਕਮ ਮੰਨ ਕੇ ਉਹੀ ਕੰਮ ਕੀਤਾ ਜਿਵੇਂ ਕਿਹਾ ਸੀ।
ਉਹ ਪਿੰਜਰੋ ਲੈ ਮੰਡੀ ਧਰਿਓ।
ਉਹ ਜਦੋਂ ਕੋਠੇ 'ਚ ਕੈਦ ਕੀਤਾ ਸੀ ਨਾ ਬਾਬਾ ਬੰਦਾ ਸਿੰਘ ਜੀ ਨੇ ਵੀਰਾਂ ਨੂੰ ਕਿਹਾ ਪਿੰਜਰਾ ਉਸ ਵਕਤ ਇਵੇਂ ਡਾਇਆ, ਕਹਿੰਦੇ ਕੋਠੀ ਜਿਹੜੀ ਪਾੜ ਕੇ ਲੰਘ ਗਿਆ ਪਿੰਜਰਾ, ਆਸਮਾਨ ਨੂੰ ਚੜ੍ਹ ਗਿਆ ਐਵੇਂ ਚੜ੍ਹਿਆ ਇਹ ਰਾਜੇ ਨੇ ਵੇਖਿਆ ਕੁੱਲੂ ਦੇ ਨੇ ਜਿਵੇਂ ਪਹਾੜ ਚੜ੍ਹ ਗਿਆ ਹੋਵੇ ਤਾਂ ਵੱਲ ਨੂੰ, ਇਹਦੇ ਹੱਕਾ ਬੱਕਾ ਰਹਿ ਗਿਆ ਉੱਥੇ ਹੀ। ਅਤੇ ਉਹ ਜਿਹੜੀਆਂ ਕੋਠੀ ਦੀਆਂ ਇੱਟਾਂ ਸੀ ਕਹਿੰਦੇ ਕਿੱਥੇ ਕਿੱਥੇ ਜਾ ਪਈਆਂ, ਕਵੀ ਜੀ ਕਹਿੰਦੇ ਕੀ ਦੱਸੀਏ ਕੁਝ ਪਤਾ ਹੀ ਨਹੀਂ ਹੈ, ਐਡੀ ਦੂਰ ਜਾ ਕੇ ਇੱਟਾਂ ਡਿੱਗੀਆਂ। ਉਸ ਵਕਤ ਇਹਨਾਂ ਨੇ ਪਿੰਜਰਾ ਬਾਬਾ ਜੀ ਦੇ ਹੁਕਮ ਨਾਲ ਚੁੱਕਿਆ ਅਤੇ ਜਾ ਕੇ ਸੰਕੇਤ ਮੰਡੀ ਦੇ ਰਾਜੇ ਦੇ ਕਿਲ੍ਹੇ ਵਿੱਚ ਜਾ ਕੇ ਰੱਖ ਦਿੱਤਾ।
ਨਿਕਲ ਸਿਤਾਬ ਨੀਹਲ ਕੋ ਦੌੜਾ।
ਉਹ ਮੰਡੀ ਵਿੱਚ ਜਦੋਂ ਜਾ ਕੇ ਰੱਖ ਦਿੱਤਾ ਹੈ, ਇਹ ਰਾਜਾ ਨੂੰ ਖੁਸ਼ੀ ਚੜ੍ਹ ਗਈ ਵੀ ਮੇਰੇ ਗੁਰੂ ਜੀ ਆ ਗਏ, ਕਿਉਂਕਿ ਬਾਬਾ ਬੰਦਾ ਸਿੰਘ ਜੀ ਨੂੰ ਇਹ ਸੁੱਧ ਸਹਿਣ ਗੁਰੂ ਮੰਨਦਾ ਸੀ। ਇਹ ਬੜੀ ਪੂਜਾ ਕਰਨ ਆਇਆ, ਮਾਲਾ ਮੂਲਾ ਲੈ ਗਿਆ, ਪੂਜਾ ਕਰਨ ਲੱਗਾ, ਪਰ ਬਾਬਾ ਬੰਦਾ ਸਿੰਘ ਜੀ ਨੇ ਵਿਸਾਹ ਨਹੀਂ ਕੀਤਾ। ਉਸ ਵਕਤ ਅਜਿੰਦਰਾ ਪਿੰਜਰਾ ਤੜਵਾਇਆ, ਉਸੇ ਵੇਲੇ ਹੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਪੈਰ ਜੁੱਤੀ ਨਹੀਂ ਪਾਈ ਫਲਾਣੇ ਨੇ, ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਨੇ ਵਿਸਾਹ ਨਹੀਂ ਕੀਤਾ ਹੈ। ਪਿੰਜਰੇ ਦਾ ਦਰਵਾਜ਼ਾ ਖੁੱਲ੍ਹਾ, ਉਸੇ ਵੇਲੇ ਦੁਆਬੇ ਵੱਲ ਨੂੰ ਚੜ੍ਹਾਈ ਕਰ ਦਿੱਤੀ ਹੈ।
ਬਸ ਉਸੇ ਤੋਂ ਤਬ ਦਲ ਥੋੜ੍ਹਾ।
ਕਹਿੰਦੇ ਉਸ ਸਮੇਂ ਬਾਬਾ ਜੀ ਜਦੋਂ ਤੁਰੇ ਹੈ ਨਾ, ਉਹਨਾਂ ਦੇ ਨਾਲ ਜਿਹੜਾ ਦਲ ਸੀ, ਫੌਜਾਂ ਸੀ, ਬਹੁਤ ਥੋੜ੍ਹੀਆਂ ਸੀ, ਕੋਈ ਬਹੁਤਾ ਇਕੱਠ ਨਹੀਂ ਸੀ।
ਨਹੀਂ ਰਖਤ ਤੋ ਦਲ ਪਰਵਾਏ।
ਪਰ ਕਹਿੰਦੇ ਫਿਰ ਵੀ ਬਾਬਾ ਬੰਦਾ ਸਿੰਘ ਜੀ ਦਲ ਦੀ ਪਰਵਾਹ ਨਹੀਂ ਕਰਦੇ ਸੀ, ਫੌਜਾਂ ਦੀ ਪਰਵਾਹ ਨਹੀਂ ਕਰਦੇ ਸੀ, ਕਿਉਂਕਿ ਉਹਨਾਂ ਦੇ ਤਾਂ ਨਾਮ ਤੋਂ ਹੀ ਦੁਨੀਆ ਤਰਾਸ ਤਰਾਸ ਕਰਦੀ ਸੀ। ਲੋਕ ਤੁਰਕ ਸਾਰੇ ਉਂਝ ਡਰਦੇ ਸੀ, ਪਹਾੜੀਏ ਉਂਝ ਡਰਦੇ ਸੀ, ਇਸ ਕਰਕੇ ਫੌਜਾਂ ਦੀ ਪਰਵਾਹ ਨਹੀਂ ਸੀ ਰੱਖਦੇ ਵੀ ਫੌਜਾਂ ਥੋੜੀਆਂ ਹਨ।
ਦੌੜ ਪੜਾ ਸੋ ਨੀਹਲ ਰਾਹੇ।
ਇਸ ਤਰ੍ਹਾਂ ਦੁਆਬੇ ਦੇ ਰਾਹ ਵੱਲ ਨੂੰ ਬਾਬਾ ਬੰਦਾ ਸਿੰਘ ਜੀ ਦੌੜ ਪਏ ਹੈ।
ਇਹ ਜਦ ਬਾਤ ਸਿੰਘਣ ਸੁਣ ਪਈ।
ਇਧਰੋਂ ਕਹਿੰਦੇ ਜਦੋਂ ਇਹ ਗੱਲ ਸਿੰਘਾਂ ਨੇ ਸੁਣੀ ਹੈ ਵੀ ਬਾਬਾ ਜੀ ਕੁੱਲੂ ਤੋਂ ਨਿਕਲ ਆਏ ਹਨ ਛੁੱਟ ਕੇ,
ਸਿੰਘਣ ਕੇ ਦਿਲ ਪਈ ਵਧਾਈ।
ਸਿੰਘਾਂ ਦੇ ਦਿਲ ਵਿੱਚ ਕਹਿੰਦੇ ਵਧਾਈਆਂ ਵੱਜ ਗਈਆਂ, ਖੁਸ਼ੀਆਂ ਹੋ ਗਈਆਂ ਵੀ ਬਾਬਾ ਜੀ ਆ ਕੇ ਹੁਣ ਨਹੀਂ ਲਈ ਦੇ।
ਲੁਕੇ ਛਿਪੇ ਤੇ ਸਭ ਆ ਮਿਲੇ।
ਇਹ ਸਿੰਘ ਜਿਹੜੇ ਵਿਚਾਰੇ ਅੱਗੇ ਪਿੱਛੇ ਹੋ ਕੇ ਲੁਕੇ ਛਿਪੇ ਸੀ ਵਿਚਾਰੇ, ਕਿਉਂਕਿ ਤੁਰਕਾਂ ਦੀ ਫੌਜ ਬਹੁਤੀ ਸੀ, ਅੱਗੇ ਪਿੱਛੇ ਵਿਚਾਰੇ ਲੁਕੇ ਛਿਪੇ ਸੀ, ਉਸੇ ਵੇਲੇ ਆ ਰਲ ਕੇ ਇਕੱਠੇ ਹੋ ਗਏ ਹਨ।
ਭਇਓ ਹਲਾਸ ਸਿੰਘਣ ਬਹੁ ਦਿਲੇ।
ਸਿੰਘਾਂ ਦੇ ਕਹਿੰਦੇ ਦਿਲਾਂ ਵਿੱਚ ਇੰਨੀ ਖੁਸ਼ੀ ਹੈ, ਇੰਨਾ ਆਨੰਦ ਹੈ, ਮਾਨੋ ਜਿਵੇਂ ਆਮ ਆਪਣੇ ਘਰ ਖੁਸ਼ੀਆਂ ਹੁੰਦੀਆਂ, ਵਿਆਹਾਂ ਸ਼ਾਦੀ ਕਿੰਨੀ ਖੁਸ਼ੀ ਹੁੰਦੀ ਹੈ। ਸਿੰਘਾਂ ਨੂੰ ਤਾਂ ਕਹਿੰਦੇ ਇਹ ਤੋਂ ਵੀ ਵੱਧ ਖੁਸ਼ੀ ਹੋ ਗਈ ਹੈ ਵੀ ਹੁਣ ਜੰਗ ਯੁੱਧ ਚੰਗੀ ਤਰ੍ਹਾਂ ਡਟ ਕੇ ਕਰਾਂਗੇ ਤੁਰਕਾਂ ਨਾਲ।
ਦੋਹਰਾ ਤੁਰਕਣ ਸੁਣ ਚਿੰਤਾ ਭਰੀ।
ਇੱਧਰੋਂ ਤੁਰਕਾਂ ਨੂੰ ਸੁਣ ਕੇ ਕਹਿੰਦੇ ਚਿੰਤਾ ਪੈ ਗਈ, ਮੌਤ ਹੀ ਪੈ ਗਈ ਹੈ।
ਜਨ ਉਨ ਪਰ ਗਈ ਮੌਤ।
ਜਾਣੋ ਕਹਿੰਦੇ ਉਹਨਾਂ ਨੂੰ ਤਾਂ ਮੌਤ ਹੀ ਆ ਪਈ ਹੈ, ਇਹ ਬੰਦਾ ਸਿੰਘ ਕਾਹਦਾ ਛੁੱਟਿਆ ਹੈ, ਉਹਨਾਂ ਵਾਸਤੇ ਤਾਂ ਹੁਣ ਹੀ ਆ ਗਈ ਹੈ।
ਉਨ ਮਨ ਮਰਨੋ ਡਿੱਡ ਕੀਓ।
ਉਨ ਮਨ ਮਰਨੋ ਡਿੱਡ ਕੀਓ। ਉਹਨਾਂ ਨੇ ਮਨ ਵਿੱਚ ਪੱਕਾ ਕਰ ਲਿਆ ਵੀ ਆ ਹੁਣ ਨਹੀਂ ਬਚਦੇ।
ਝੂਠ ਖਾਣ ਪੀਣ ਗਈ ਸੋਤ।
ਉਹਨਾਂ ਨੂੰ ਸੋਚਾਂ ਪੈ ਗਈਆਂ, ਵਿਚਾਰਿਆਂ ਨੇ ਖਾਣਾ ਪੀਣਾ ਛੁੱਟ ਗਿਆ, ਨਾਲੇ ਨਾ ਖਾਣਾ ਚੰਗਾ ਲੱਗਦਾ ਹੈ, ਨਾ ਰੋਟੀ ਖਾਣੀ ਚੰਗੀ ਲੱਗਦੀ ਹੈ, ਨਾ ਪੀਣਾ ਲੱਗਦਾ ਹੈ, ਬਸ ਨਾ ਖਾਂਦੇ ਹੈ ਪੀਂਦੇ, ਚਿੰਤਾ ਹੀ ਪੈ ਗਈ, ਆ ਗਈ ਬਣ ਗਿਆ ਸਾਡੇ ਨਾਲ।
ਜੋ ਪਈ ਤੋ ਬੰਦਾ ਦਲ ਆਪਣੇ ਬੜਾ।
ਇਸ ਪ੍ਰਕਾਰ ਬਾਬਾ ਬੰਦਾ ਸਿੰਘ ਜੀ ਆਪਣੇ ਦਲ ਥੋੜੇ ਜਿਹੇ ਲੈ ਕੇ ਖਾਲਸਾ ਜਿੱਥੇ ਬਿਰਾਜਮਾਨ ਸੀ ਉੱਥੇ ਆ ਵੜੇ ਹੈ।
ਦਲ ਬਾਗੀਚੇ ਜਲ ਜਲ ਪੜਾ।
ਕਹਿੰਦੇ ਜਿਵੇਂ ਬਗੀਚੇ ਦੇ ਵਿੱਚ ਪਾਣੀ ਪੈ ਜੇ ਤੇ ਸਾਰੀਆਂ ਵੇਲਾਂ ਸਾਰੇ ਬੂਟੇ ਹਰੇ ਹੋ ਜਾਂਦੇ ਹੈ, इस तरह कहते खालसा है बगीचे वाग। तो बाबा बंदा सिंह जी जो आए हैं ना कहते मनो पानी पै गया है, जल पै गया है, खालसा रूपी बगीचा हरिया भरिया हो गया, खिड़ गया है।
जेठ माहे जन बड़ मीह परा,
कहते इस तरह खालसा आनंद बज गया जिवें जेठ के महीने में गर्मी बहुत पैंदी है, गर्मी पै जे तो जो मीह पै जाता भारी सारे जीव जंत वेलां रुख पशु पंछी सुखी हो जाते हैं। कहते इस तरह सुख हो गया खालसे
सुकत बाग भयो जन हरा।
कहते जिवें सुक्का बाग होवे ते मीह जेठ दे महीने विच पै जाए भारी वह सुक्या बाग भाई हरिया हो जाता है, उन्हूं नंद खेड़ा हो जाता है वेलां बूटियां नूं।
सिख संगत करे जय जयकार,
सिख संगतां नूं पता लगा भी बाबा बंदा सिंह जी आ गए है, कहिंदे जय जयकारा करते हैं। ए बाबा जी आप जी की जय होवे, आप जी की फतेह होवे, आप जी की जित होवे। इस तरह दसे गुरु साहबाना का गुरु ग्रंथ साहब महाराज शुकराने वजो जय जयकार करते हैं।
जन डड्डू बोलै कई हजार,
कहते हैं जदों गर्मियां पै जाने जेठ हाड़ में छप्पड़ सुक जान तो डड्डू बेचारे चिकड़ च दबे जाते हैं, फिर जो मीह पैंदा ना रब की कृपा नाल ओ उबर उबर के दान होंदे पानी में फिर बड़ी आवाज़ा करते हैं, वखो वखरियां आवाज़ा कढ़ते हैं। तो इस तरह कहिंदे जो बाबा बंदा सिंह जी आए हैं ना मानो मीह पै गया है जेठ के महीने के तपदी गर्मी में, तो सिंघां नूं इन्नी खुशी हुई है, खुशी के जकारे गजाते है, वाहेगुरु का नाम जपते है, बाणी पढ़ते हैं।
अक जवाहे सम तुरक होए,
कहते तुरक बेचारे अक के जवाहे वाग हो गए है। अक हुंदा है ना छप्पड़ा के किनारे ते, ये भी गर्मी में हुंदा है अक, इनू गर्मी चाहिए है। इस तरह जवाहा जड़ा है इनू फुल लगते लाल लाल, भी जड़ा गर्मी में ही हुंदा है, जदों पै जाए मीह यह मुरझा ही जाता है। बाबा बंदा सिंह जी का आना मानो मीह पै गया है, अक जवाहे वांग कहते तुरक जड़े मुरझा गए हैं, मौत पै गई इन्हों।
साबत दिसै औं बल गयो खोए,
कहते साबत दिसदे है वेखण च दिसदे है भी पूरे तैयार बार तैयार तुरक तुरे फिरते हैं, पर कहते जींदियां लोथां दिख रहे हैं, कोई बल नहीं रहा, कमजोरी होगी नाले इन्हों।
तब बंदो चढ़ दुआबे वड़ा,
तदों कहते बाबा बंदा सिंह जी खालसे नूं लैके जा वड़िया है दुआबे विच,
वड्डी जगह मारे तुरकन धरा।
कहते वड्डी जगह जिथे ये वड्डी जगह ना मली हुई सी, हुशियारपुर का इलाका लागे चागे जिन्ने थां ते सी ना ये तुरकां ने मली हुई सी, इत्थे चढ़ो खदियां कर रहे सी लोकां नाल, सिखां नूं परेशान करके कढ़िया सी इन्हां ने। कहिंदे जा मारिया है बाबे बंदे सिंह ने,
मगरे तुरक उसे को टोले,
इधरों कहिंदे तुरक भी मगरे मगरे बाबे बंदे सिंह नूं लभ रहे हैं, इन्हां नूं पता सारा ही है भी हुण जिवें पता ही हुंदा है ना भी इत्थे फलाने थां हुण हमला होया भी इधर ही कितें होणगे ना, पता सब ही है, ਐਵੇਂ ਚਲਾਕੀਆਂ ਦੇ ਨਾਲ ਮਗਰ ਮਗਰ ਲੱਭਦੇ ਫਿਰਦੇ ਹਨ।
ਟੁਕੈ ਨਾ ਨੇੜੇ ਦੂਰੋਂ ਰੋਲੇ,
ਐ ਜਿਹੜੇ ਡਰਦੇ ਮਾਰੇ ਕਹਿੰਦੇ ਲਾਗੇ ਦੇ ਜਾਂਦੇ ਨਹੀਂ ਹੈ, ਢੁਕਦੇ ਨਹੀਂ ਹੈ ਨੇੜੇ, ਦੂਰੋਂ ਰੌਲਾ ਜਿਹਾ ਪਾਈ ਜਾਂਦੇ ਆ, ਲੱਗਦਾ ਇੱਧਰ ਹੋਣਾ ਹੈ, ਲੱਗਦਾ ਉੱਧਰ ਹੋਣਾ ਹੈ, ਇਸ ਤਰ੍ਹਾਂ ਡਰਦੇ ਨੇੜੇ ਨਹੀਂ ਹੁੰਦੇ।
ਜੋ ਕਿਤ ਫੌਜ ਬੰਦੇ ਵੱਲ ਆਵੇ,
ਕਹਿੰਦੇ ਜਿਹੜੀ ਕੋਈ ਫੌਜ ਜੇ ਕਿਤੇ ਚਲ ਵੀ ਜਾਵੇ ਨਾ ਮਾਨੋ ਉਹਨਾਂ ਦੀ ਮੌਤ ਹੀ ਆਈ ਹੈ, ਗਏ ਕਾਹਦੇ ਹੈ, ਉਹ ਕੇ ਕਹਿੰਦੇ ਜਾਂਦੇ ਆ ਸਿੰਘ ਉਹਨਾਂ ਨੂੰ ਮਾਰ ਲੈਂਦੇ ਹਨ।
ਕਰ ਝਟ ਉਨ ਸਿੰਘ ਮਾਰ ਲੈ ਜਾਵੇ,
ਅੱਜ ਇਹ ਕਹਿੰਦੇ ਭੁੱਲ ਭੁਲੇਖੇ ਨਾਲ ਫੌਜ ਬਾਬੇ ਬੰਦੇ ਵੱਲ ਪਹੁੰਚ ਵੀ ਜਾਵੇ, ਸਿੰਘ ਕਹਿੰਦੇ ਉਸੇ ਵੇਲੇ ਝਟ ਪਾਟੀ ਉਹਨਾਂ ਨੂੰ ਮਾਰ ਲੈਂਦੇ ਹਨ।
ਅੱਗੇ ਪਿੱਛੇ ਪਰੇ ਬਿਜ ਸਮਾਨ,
ਕਹਿੰਦੇ ਸਿੰਘ ਕੀ ਕਰਦੇ ਆ ਅੱਗੇ ਪਿੱਛੋਂ ਆ ਪੈਂਦੇ ਆ, ਕੁਝ ਅੱਗੋਂ ਆ ਜਾਂਦੇ ਕੁਝ ਪਿੱਛੋਂ ਆ ਪੈਂਦੇ ਆ, ਕਿਵੇਂ ਕਹਿੰਦੇ ਜਿਵੇਂ ਬਿਜਲੀ ਪੈਂਦੀ ਹੈ, ਆ ਬਿਜਲੀ ਜਦੋਂ ਪੈਂਦੀ ਹੈ ਇਹਦਾ ਪਤਾ ਨਹੀਂ ਲੱਗਦਾ ਵੀ ਇਹਨੇ ਇੱਕ ਥਾਂ ਪੈਣਾ ਹੈ, ਕਦੀ ਕਿਸੇ ਬੰਨੇ ਕਦੀ ਕਿਸੇ ਬੰਨੇ, ਇਸੇ ਤਰ੍ਹਾਂ ਖਾਲਸਾ ਕਦੀ ਕਿਸੇ ਬੰਨਿਓ ਕਿਸੇ ਬੰਨਿਓ ਆ ਵੱਜਦਾ ਹੈ, ਇਹਨਾਂ ਨੂੰ ਸ਼ੁੱਧ ਬੁੱਧ ਨਹੀਂ ਰਹਿੰਦੀ ਵੀ ਆਹ ਬਣ ਕੀ ਜਾਂਦਾ ਸਾਡੇ ਨਾਲ। ਇਸ ਕਰਕੇ ਕਹਿੰਦੇ ਤੁਰਕਾਂ ਨੂੰ ਤਾਂ ਹੈਰਾਨ ਹੋਏ ਪਏ ਹੈ, ਸ਼ੁੱਧ ਬੁੱਧ ਭੁੱਲੀ ਹੋਈ ਹੈ ਵੀ ਆਹ ਪਤਾ ਨਹੀਂ ਲੱਗਦਾ ਕਿੱਧਰੋਂ ਆ ਟਪਕਦੇ ਹਨ।
ਦੋਹਰਾ ਡ ਦਰਤ ਨਜੈ ਪਤ ਸਾਹਿਤ।
ਕਹਿੰਦੇ ਵਿਚਾਰੇ ਕਰਨ ਵੀ ਕੀ, ਆਪਣੇ ਪਾਤਸ਼ਾਹਾਂ ਤੋਂ ਵੀ ਡਰਦੇ ਹਨ।
ਤੁਰਕ ਗੈਲੋ ਨਾਹ ਰਹਾਏ।
ਇਸ ਪ੍ਰਕਾਰ ਬਾਬੇ ਬੰਦੇ ਸਿੰਘ ਦਾ ਪਿੱਛਾ ਵੀ ਨਹੀਂ ਛੱਡਦੇ, ਇਹ ਪਿੱਛੋਂ ਜਾਣ ਨਹੀਂ ਹਟਦੇ, ਕਿਉਂਕਿ ਪਾਤਸ਼ਾਹ ਫਰਕਸ਼ੀਆ ਤੋਂ ਡਰਦੇ ਹੈ ਵੀ ਜੇ ਆ ਛੱਡ ਕੇ ਦਿੱਲੀ ਲਾਹੌਰ ਨੂੰ ਚਲ ਗਏ ਤਾਂ ਉਹਨੇ ਸਾਨੂੰ ਨਹੀਂ ਛੱਡਣਾ ਹੈ, ਵੀ ਤੁਸੀਂ ਪੇਠ ਵਿਖਾ ਕੇ ਭੱਜ ਗਏ ਹੋ, ਉਹਨੇ ਸਾਨੂੰ ਮਾਰ ਦੇਣਾ ਹੈ। ਅਤੇ ਜੇ ਇੱਧਰ ਜਾਂਦੇ ਸਿੰਘਾਂ ਵੱਲ ਤਾਂ ਸਿੰਘਾਂ ਵੱਲੋਂ ਮਾਰਾਂ ਪੈਂਦੀਆਂ ਹੈ, ਇਹਨਾਂ ਦੇ ਮੂੰਹ 'ਤੇ ਵੱਜਦੀਆਂ ਹੈ, ਜਿਸ ਕਰਕੇ ਵਿਚਾਰਨ ਬਿਪਤਾ ਬਣੀ ਹੋਈ ਹੈ। ਪਿੱਛਾ ਵੀ ਨਹੀਂ ਛੱਡਦੇ ਤੇ ਪਾਤਸ਼ਾਹ ਤੋਂ ਵੀ ਡਰਦੇ ਆ, ਸਿੰਘਾਂ ਵੱਲ ਜਾਂਦੇ ਇੱਧਰੋਂ ਵੀ ਮਾਰ ਖਾਂਦੇ ਹਨ।
ਓ ਬੰਦੇ ਪਰ ਵੱਡ ਧਾਵਣੀ।
ਇਸ ਪ੍ਰਕਾਰ ਕਹਿੰਦੇ ਬਾਬੇ ਬੰਦੇ ਵੱਲ ਇਹ ਵੱਡੀ ਜਿਹੜੀ ਧਾਵਾ ਬੋਲਦੇ ਹਨ।
ਕਰ ਪੀ ਸੋਹ ਨਾ ਪਾਏ।
ਇਹ ਵੀ ਵੱਡਾ ਜਿਹਾ ਧਾਵਾ ਕਰਕੇ ਪੈ ਜਾਈਏ, ਉੱਤੋਂ ਪਕੜ ਲਈਏ ਬੰਦੇ ਸਿੰਘ ਨੂੰ। ਕਹਿੰਦੇ ਉਹ ਵੀ ਇਹਨਾਂ ਕੋਲ ਕੀਤਾ ਨਹੀਂ ਜਾ ਰਿਹਾ ਹੈ, ਉਹ ਇਹਨਾਂ ਕੋ ਕਰਨਾ ਨਹੀਂ ਪਾਇਆ ਜਾ ਰਿਹਾ, ਇਹਨਾਂ ਦੀ ਕੋਈ ਵਾਹ ਪੇਸ਼ ਨਹੀਂ ਜਾਂਦੀ।
ਚੋ ਪਈ ਸ਼ਮਸ ਦੀਨ ਕੀ ਹੋਣੀ ਆਈ।
ਕਹਿੰਦੇ ਖਾਲਸਾ ਜੀ ਸੁਣੋ, ਆ ਸ਼ਮਸ ਖਾਨ ਜਿਹੜਾ ਬੜਾ ਭੂਤਰਿਆ ਹੋਇਆ ਸੀ, ਕਹਿੰਦੇ ਇਹਦੀ ਮਨ ਹੋਣੀ ਆ ਗਈ, ਇਹਦੀ ਮੌਤ ਆਈ ਜਿਵੇਂ।
ਬੁੱਧੀ ਉਸੇ ਕੀ ਪਿਛਲ ਸਗਾਈ।
ਕਹਿੰਦੇ ਗੱਲ ਕੀ ਸੀ ਇਹ ਸ਼ਮਸ ਖਾਨ ਦੀ, ਪਿਛਲੇ ਦਿਨਾਂ ਵਿੱਚ ਕੁਝ ਮਹੀਨਿਆਂ ਪਿੱਛੇ ਇਹਦੀ ਸਗਾਈ ਹੋਈ ਸੀ, ਮੰਗਣੀ ਹੋਈ ਸੀ। ਉਸ ਵਕਤ ਤੈਅ ਕੀਤਾ ਸੀ ਵੀ ਤੇਰਾ ਫਲਾਣੇ ਮਹੀਨੇ ਵਿੱਚ ਤੇਰਾ ਨਿਕਾਹ ਹੋਵੇਗਾ, ਤੇਰਾ ਵਿਆਹ ਹੋਵੇਗਾ। ਉਹ ਗੱਲ ਕਰਕੇ
ਨਿਕਾਹ ਬਹਾਨੇ ਮੁੜੇ ਉਹ ਕਸੂਰ।
ਵਿਆਹ ਦੇ ਬਹਾਨੇ ਅਤੇ ਪੁੱਛ ਕੇ ਪਾਤਸ਼ਾਹ ਨੂੰ ਫੌਜਦਾਰਾਂ ਨਾਲ ਸਲਾਹ ਕਰਕੇ ਕਹਿੰਦਾ ਵੀ ਮੈਂ ਵਿਆਹ ਕਰਵਾਵਾਂ ਆਪਣਾ ਕਸੂਰ ਜਾ ਕੇ। ਇਸ ਤਰ੍ਹਾਂ ਕਸੂਰ ਵੱਲ ਜਿਹੜਾ ਲਾਹੌਰ ਦੇ ਨੇੜੇ ਹੀ ਹੈ, ਇੱਧਰ ਨੂੰ ਮੁੜਿਆ ਹੈ। ਕਹਿੰਦੇ ਨਿਕਾਹ ਬਹਾਨੇ, ਗੱਲ ਕੀ ਕਹਿੰਦੇ ਵਿਆਹ ਦਾ ਤੇ ਬਹਾਨਾ ਹੀ ਹੈ, ਇਹਦੀ ਤੇ ਮੌਤ ਹੀ ਆਈ ਹੈ, ਤਾਂ ਹੀ ਕਸੂਰ ਵੱਲ ਮੁੜਿਆ ਹੈ।
ਸੁਣੀ ਬਾਤ ਯੋਂ ਬੰਦੇ ਹਜ਼ੂਰ।
ਇੱਧਰੋਂ ਬਾਬੇ ਬੰਦੇ ਸਿੰਘ ਨੂੰ ਪਤਾ ਲੱਗਾ ਵੀ ਆ ਸ਼ਮਸ ਖਾਂ ਦੇ ਘਰ ਵਸਾਉਂਦਾ ਫਿਰਦਾ, ਵਿਆਹ ਕਰਾਉਣ ਨੂੰ ਫਿਰਦਾ ਹੈ।
ਬੰਦੇ ਕਹੇ ਉਹ ਜਾਣ ਨਾ ਪਾਵੇ।
ਪਤਾ ਲੱਗਾ ਵੀ ਇਹ ਵਿਆਹ ਕਰਾਉਣ ਲਈ ਕਸੂਰ ਚੱਲਿਆ, ਅਤੇ ਜਦੋਂ ਬਾਬੇ ਬੰਦੇ ਸਿੰਘ ਦੇ ਕੰਨੀ ਗੱਲ ਪਈ ਹੈ, ਉਸੇ ਵੇਲੇ ਦੀਵਾਨ ਸਜਾਇਆ ਹੈ, ਕਿਹਾ ਖਾਲਸਾ ਜੀ ਆ ਸ਼ਮਸ ਖਾਨ ਜਿਹੜਾ ਹੈ ਇਹ ਵਿਆਹ ਕਰਾਉਣ ਚੱਲਿਆ ਹੈ, ਇਹ ਜਾਣਾ ਨਾ ਪਾਵੇ ਕਸੂਰ ਵਿੱਚ, ਇਹਦਾ ਵਿਆਹ ਹੁਣ ਉੱਤੇ ਹੋ ਇੱਥੇ ਨਹੀਂ ਹੁੰਦਾ ਹੈ, ਇਹਨੂੰ ਤਾਂ ਹੁਣ ਮੌਤ ਹੀ ਵਿਆਹਣੀ ਹੈ ਇਹਦੇ ਨਾਲ, ਹੋਰ ਨਹੀਂ ਕੁਝ ਹੋਣ ਦੇਣਾ ਹੈ, ਇਸ ਕਰਕੇ ਜਾਣ ਨਾ ਪਾਵੇ ਆਪਣੇ ਇਲਾਕੇ ਵਿੱਚ।
ਹੈ ਕੋ ਸੂਰ ਜੋ ਮਾਰ ਲਿਆਵੇ।
ਕਹਿੰਦੇ ਹੈ ਕੋਈ ਐਸਾ ਸੂਰਮਾ, ਦੀਵਾਨ ਵਿੱਚ ਕਿਹਾ ਹੈ ਬਾਬੇ ਬੰਦੇ ਸਿੰਘ ਜੀ ਨੇ, ਹੈ ਭਾਈ ਜਾਂ ਖਾਲਸਾ ਜੀ ਹੈ ਕੋਈ ਐਸਾ ਸੂਰਮਾ ਜਿਹੜਾ ਦੁਸ਼ਟ ਦਾ ਸਿਰ ਵੱਟ ਕੇ ਲਿਆਵੇ।
ਕਹੇ ਉਹ ਸਭਨ ਤੂੰ ਐਸੋ ਆਪ।
ਹੱਥ ਜੋੜ ਕੇ ਸਾਰੇ ਖਾਲਸੇ ਨੇ ਕਿਹਾ ਬਾਬਾ ਜੀ ਇਹੋ ਜਿਹਾ ਸੂਰਮਾ, ਇਹੋ ਜਿਹਾ ਸ਼ਕਤੀ ਰੱਖਣ ਵਾਲਾ, ਬਲ ਰੱਖਣ ਵਾਲਾ, ਸਿਰ ਵੱਢਣ ਵਾਲਾ ਤੇ ਤੁਸੀਂ ਆਪ ਹੀ ਹੋ, ਆ ਤੁਹਾਡੇ ਵਰਗਾ ਨਹੀਂ ਹੈ ਕੋਈ।
ਔਰ ਕਾਲ ਜਿਸ ਦੇਹੇ ਪ੍ਰਤਾਪ।
ਬਾਕੀ ਹੋਰ ਜੇ ਕਿਸੇ ਨੂੰ ਥਾਪੜਾ ਦੇ ਕੇ ਆਪਣੀ ਸ਼ਕਤੀ ਦੇ ਕੇ ਪ੍ਰਤਾਪ ਦੇ ਘੱਲ ਦਿਓ ਨਾ, ਕਹਿੰਦੇ ਜਾਂ ਤੇ ਉਹ ਸਿਰ ਵੱਢ ਸਕਦਾ ਹੈ ਤੇ ਜਾਂ ਤੁਸੀਂ ਵੱਢ ਸਕਦੇ ਹੋ।
ਯੋ ਸੁਣ ਬੰਦੋ ਆਪੋ ਚੜ੍ਹਿਓ।
ਜਦੋਂ ਕਹਿੰਦੇ ਇਹ ਸੁਣੀਏ ਨਾ, ਕਿਹਾ ਖਾਲਸਾ ਜੀ ਠੀਕ ਹੈ ਤੁਹਾਡਾ ਹੁਕਮ ਤੇ ਆਪਾਂ ਹੀ ਚੱਲ ਜਾਂਦੇ ਹਾਂ। ਆਪ ਹੀ ਜਿਹੜੀ ਚੜ੍ਹਾਈ ਕਰ ਦਿੱਤੀ, ਫਿਰ ਆਪ ਹੀ ਤੁਰ ਪਏ ਹਨ।
40 ਅਸਵਾਰ ਸਭੀ ਸੰਗ ਖੜ੍ਹਿਓ।
ਕਹਿੰਦੇ ਉਸ ਵਕਤ ਸਭੀ ਸੰਗ ਖੜ੍ਹਿਓ, ਬਾਬੇ ਬੰਦੇ ਸਿੰਘ ਨੇ ਕੋਈ ਬਹੁਤੀਆਂ ਫੌਜਾਂ ਨਹੀਂ ਚੜ੍ਹਾਈਆਂ ਹੈ। ਕਹਿੰਦੇ 40 ਘੋੜ ਸਵਾਰ ਲਏ ਹੈ, ਉਧਰੋਂ ਤੁਰਕਾਂ ਦੀ ਹਜ਼ਾਰਾਂ ਦੀ ਫੌਜ ਹੈ ਸੀ।
ਦੌੜ ਬੰਦੇ ਨੇ ਧਾਵੋ ਕੀਓ।
ਬਾਬੇ ਬੰਦੇ ਸਿੰਘ ਨੇ ਕਹਿੰਦੇ ਦੌੜ ਕੇ ਧਾਵਾ ਕੀਤਾ ਇਹਦੇ ਉੱਪਰ।
ਅੱਗੇ ਕਸੂਰ ਰਾਹ ਰੁਕਈਏ।
ਕਹਿੰਦੇ ਅੱਗੇ ਜਾ ਕੇ ਇਹ ਕਸੂਰ ਜਿਹੜਾ ਇਲਾਕਾ ਹੈ, ਕਸੂਰ ਸ਼ਹਿਰ ਨੂੰ ਜਾ ਰਿਹਾ ਸੀ ਨਾ ਇਹ ਸ਼ਮਸ ਦੀਨ, ਉਹ ਇਹਦੇ ਰਸਤੇ ਦੇ ਅੱਗੇ ਜਾ ਕੇ ਇਹਨੂੰ ਰੋਕ ਪਾਈ ਹੈ, ਅੱਗੇ ਪਹਿਲਾਂ ਜਾ ਕੇ ਪੈਰਾ ਲਾ ਲਿਆ ਜਿਸ ਰਾਹੇ ਇਹ ਸ਼ਮਸ ਖਾਨ ਲੰਘਣਾ ਸੀ।
ਉਸਕੇ ਦਿਲ ਗਮ ਹੁਤੋ ਨਾ ਕੋਈ।
ਕਹਿੰਦੇ ਉਹਦੇ ਦਿਲ ਵਿੱਚ ਕੋਈ ਗਮ ਹੀ ਨਹੀਂ ਹੈ, ਉਹਨੂੰ ਕੋਈ ਫਿਕਰ ਨਹੀਂ ਹੈ ਵੀ ਆ ਖਾਲਸੇ ਨੇ ਵੀ ਇੱਥੋਂ ਆ ਕੇ ਗਿੱਜੀਓਂ ਪਕੜ ਲੈਣਾ ਹੈ, ਉਹਦਾ ਇਰਾਦਾ ਵੀ ਇੱਧਰ ਕਿੰਨੇ ਆਉਣਾ ਹੈ, ਇਸ ਕਰਕੇ ਸ਼ਮਸ ਖਾਨ ਬੇਫਿਕਰਾ ਹੋਇਆ, ਕੋਈ ਚਿੰਤਾ ਨਹੀਂ ਹੈ, ਐ ਖੁਸ਼ੀਆਂ ਮਾਣ ਰਿਹਾ ਹੈ, ਵਿਆਹ ਦੀਆਂ ਖੁਸ਼ੀਆਂ ਚੜੀਆਂ ਹੈ ਇਹਨੂੰ ਪੈਰਾਂ ਨੂੰ ਲੈ ਕੇ ਸਿਰ ਤੱਕ।
ਚੱਲਿਓ ਹਾਥੀ ਚੜ ਘਰ ਕੋ ਸੋਈ।
ਕਹਿੰਦੇ ਹੈ ਤੇ ਘੋੜ ਸਵਾਰ ਸੀ ਦੇ ਨਾਲ, ਇਹਨੇ ਕੀ ਕੀਤਾ, ਇੰਨੀ ਖੁਸ਼ੀ ਵਿਆਹ ਦੀ ਚੜ੍ਹੀ ਇਹਨੂੰ ਵੇਖੋ। ਕਹਿੰਦੇ ਹਾਥੀ 'ਤੇ ਚੜ ਕੇ ਨਾ ਉੱਤੇ ਸੱਜ ਧੱਜ ਕੇ ਤੇ ਘਰ ਵੱਲ ਨੂੰ ਜਾ ਰਿਹਾ ਹੈ।
ਸੋ ਬੰਦੇ ਦੂਰੋਂ ਲਖ ਲਇਓ,
ਸਿੰਘਾਂ ਨੇ ਨਾਕਾ ਲਾਇਆ ਹੋਇਆ ਸੀ, ਇਹ ਡੀਕ ਹੀ ਕਰ ਰਹੇ ਸੀ। ਇਹਨਾਂ ਨੇ ਬਾਬੇ ਬੰਦੇ ਸਿੰਘ ਦੂਰੋਂ ਵੇਖ ਲਿਆ ਵੀ ਇੱਥੇ ਸ਼ਮ ਸਖਾਣ ਆ ਰਿਹਾ ਹੈ।
ਵਾਂਗਰ ਬਿਜਲੀ ਉਸ ਪਰ ਪਇਓ,
ਕਹਿੰਦੇ ਜਿਵੇਂ ਬਿਜਲੀ ਅਚਨ ਚੇਤੀ ਆ ਪੈਂਦੀ ਹੈ ਨਾ ਸਮਾਨ ਜੋ ਪਤਾ ਨਹੀਂ ਲੱਗਣ ਦਿੰਦੀ, ਕਹਿੰਦੇ ਉਸੇ ਵਾਂਗ ਬਿਜਲੀ ਵਾਂਗ ਹੀ ਬਾਬੇ ਬੰਦੇ ਸਿੰਘ ਹੋਣੀ ਤੇ ਖਾਲਸਾ ਜਾ ਪਿਆ ਹੈ ਸ਼ਮਸ ਖਾਨ ਉੱਤੇ।
ਕਿਨ ਜਾਣਿਓ ਕਿਨ ਜਾਣਿਓ ਨਾਹੀ,
ਕਹਿੰਦੇ ਕਿਸੇ ਨੇ ਤੇ ਜਾਣ ਲਿਆ, ਕਿਨ ਤੇ ਪਤਾ ਲੱਗ ਗਿਆ ਹਫੜਾ ਦਫੜੀ ਵਿੱਚ, ਕਿਸੇ ਨੇ ਜਾਣਿਆ ਨਹੀਂ, ਪਤਾ ਹੀ ਨਹੀਂ ਲੱਗਾ ਵੀ ਕੀ ਬਣ ਗਿਆ ਇੱਕਦਮ।
ਦਇਓ ਤੀਰ ਸੋ ਉਪਰੋਂ ਫਟ ਵਾਹੇ,
ਜਦੋਂ ਇਹਨਾਂ ਨੂੰ ਪਤਾ ਲੱਗਾ ਕੁਝ ਸੰਭਾਲਣ ਲੱਗੇ ਆਪਣੇ ਕਿਰਪਾਨਾ ਸ਼ਸਤਰ ਲੱਗੇ ਖਾਲਸੇ ਵੱਲ ਚੜ੍ਹਾਈ ਕਰਨ, ਉਸ ਵਕਤ ਕਹਿੰਦੇ ਛੱਡਿਆ ਤੀਰ ਬਾਬਾ ਬੰਦਾ ਸਿੰਘ ਜੀ ਨੇ, ਇਹ ਹਾਥੀ 'ਤੇ ਬੈਠਾ ਸੀ ਸੰਮਤ ਸਖਾਣ, ਉਹਦੇ ਬੈਠੇ ਬੈਠੇ ਤੇ ਮਾਰ ਕੇ ਤੀਰ ਨੂੰ ਫੱਟੜ ਕਰ ਦਿੱਤਾ ਉੱਪਰ ਹੀ।
ਫਿਰ ਨੇਜਾ ਚੁੱਕ ਬੰਦਾ ਲਗਾਇਆ,
ਬਾਬੇ ਬੰਦੇ ਸਿੰਘ ਨੇ ਕਿਉਂਕਿ ਬਾਬਾ ਜੀ ਘੋੜੇ 'ਤੇ ਸਨ, ਇਹ ਹਾਥੀ 'ਤੇ ਸੀ, ਜਿਸ ਕਰਕੇ ਉੱਚਾ ਕੰਮ ਸੀ ਆਪਣਾ, ਫਿਰ ਨੇਜਾ ਪਕੜਿਆ ਇਹਦੇ ਮਾਰਿਆ ਗੱਡਿਆ ਇਹਦੀ ਛਾਤੀ ਵਿੱਚ,
ਕਰ ਜ਼ਖਮੀ ਹੇਠ ਹਾਥੀਓਂ ਗਿਰਾਇਆ,
ਕਰਕੇ ਜ਼ਖਮੀ ਸ਼ਮਸ ਖਾਨ ਨੂੰ ਬੜਾ ਪਠਾਨ ਸੀ ਭਾਰੀ, ਕਹਿੰਦੇ ਜ਼ਖਮੀ ਕਰਕੇ ਹਾਥੀ ਤੋਂ ਧੜੰਮ ਕਰਦਾ ਥੱਲੇ ਸੁੱਟਿਆ ਨੂੰ।
ਸੀਸ ਕਾਟ ਲਇਓ ਬੰਦਾ ਚੁਕਾਏ,
ਉਸ ਵਕਤ ਵਾਹਿਗੁਰੂ ਦਾ ਨਾਮ ਲੈ ਕੇ ਜਕਾਰਾ ਛੱਡਦੇ ਹੋਇਆ ਨੇ ਬਾਬੇ ਬੰਦੇ ਸਿੰਘ ਨੇ ਇਹਦੇ ਮਾਰ ਕੇ ਤਲਵਾਰ ਇਹਦਾ ਸੀਸ ਵੱਢ ਕੇ ਨੇਜੇ ਦੇ ਪਰੋ ਕੇ ਤੇ ਘੋੜੇ ਦੇ ਚੜ ਕੇ ਚੁੱਕ ਲਿਆ ਹੈ।
ਮੁੜ ਵੜਿਓ ਬਹੋ, ਮੁੜ ਵੜਿਓ ਬਹੋ, ਨਿਜ ਫੌਜ ਆਏ,
ਤਾਂ ਨੇਜੇ ਦੇ ਟੰਗਿਆ ਇਹਦਾ ਸਿਰ ਸ਼ਮਸ ਖਾਨ ਪਠਾਨ ਦਾ ਘੋੜੇ ਦੇ ਚੜ ਕੇ ਚੁੱਕ ਕੇ, ਤੇ ਕਹਿੰਦੇ ਐ ਜਿੱਥੇ ਖਾਲਸਾ ਸੀ ਨਾ, ਜਿੱਥੇ ਬਾਬਾ ਜੀ ਅਰਦਾਸ ਕਰਕੇ ਖਾਲਸੇ ਵਿੱਚ ਵਾਅਦਾ ਕਰਕੇ ਆਏ ਸੀ ਉੱਥੇ ਜਾ ਵੜੇ ਹਨ।
ਇਸ ਬਿਦਲੀਨੋਂ ਸਮੂ ਸਮਸੂ ਮਾਰ,
ਖਾਲਸਾ ਜੀ ਇਸ ਵਿਧੀ ਨਾਲ ਸ਼ਮਸ ਖਾਨ ਨੂੰ ਮਾਰਿਆ, ਸਿੰਘਾਂ ਨੇ ਇਹਦੀ ਧੌਣ ਵੱਢ ਕੇ ਖੜੀ।
ਅੱਗੇ ਸੁਣੋ ਵਜੀਦ ਹਵਾਰ,
ਖਾਲਸਾ ਜੀ ਜਿਵੇਂ ਵਜੀਦ ਖਾਂ ਇਹਦਾ ਚਾਚਾ ਜਿਵੇਂ ਉਹਦਾ ਹਾਲ ਹੋਇਆ, ਉਹਦੇ ਹਵਾਲੇ ਦੀ ਗੱਲ ਸੁਣੋ।
ਦੋਹਰਾ ਹੁਤੋ ਬਜੀਦੋ ਯਹ ਪੜੋ,
ਕਹਿੰਦੇ ਬਜੀਦਾ ਉੱਥੇ ਪਿਆ ਹੋਇਆ ਸੀ, ਭਾਵ ਜਿੱਥੇ ਸ਼ਮਸ ਖਾਨ ਛੱਡ ਕੇ ਆਇਆ ਨਾ ਵੀ ਤੁਸੀਂ ਰਹੋ ਮੈਂ ਵਿਆਹ ਕਰਾ ਕੇ ਆਉਂਦਾ ਹਾਂ, ਇਹ ਕਹਿੰਦੇ ਉੱਥੇ ਹੀ ਇਹ ਫੌਜਾਂ ਨਾਲ ਪਿਆ ਹੋਇਆ ਸੀ।
ਬੰਦੋ ਉਲਾਦੋ ਜਾਏ,
ਤੇ ਬੰਦੋ ਉਦਾੜੋ ਜਾਏ, ਬਾਬਾ ਬੰਦਾ ਸਿੰਘ ਜੀ ਕਹਿੰਦੇ ਉਹਦੇ ਦੁਆਲੇ ਜਾ ਹੋਏ ਪਏ ਆ ਫੌਜਾਂ ਨੂੰ ਲੈ ਕੇ।
ਫੌਜ ਛੋੜ ਭੱਜ ਉਸ ਗਈ,
ਤੇ ਜਦੋਂ ਬਾਬਾ ਬੰਦਾ ਸਿੰਘ ਜੀ ਦੇ ਫੌਜਾਂ ਆਈਆਂ ਇਹਦੀ ਫੌਜ ਨੂੰ ਭਾਜਣ ਪੈ ਗਈ ਵੀ ਨੱਠ ਲੋ ਹੁਣ ਨਹੀਂ ਬਚਦੇ।
ਕਹਿਣੇ ਕਲੰਕ ਭਇਓ ਆਏ,
ਇਹਨਾਂ ਨੂੰ ਕਿਉਂਕਿ ਲੋਕਾਂ ਦੇ ਵੀ ਸੁਣਿਆ ਸੀ, ਇਹਨਾਂ ਨੂੰ ਵੀ ਇੱਦਾਂ ਹੀ ਜਾਪਦਾ ਸੀ, ਉਹ ਕਹਿੰਦੇ ਭੱਜ ਲਓ, ਨਿਹ ਕਲੰਕ ਅਵਤਾਰ ਆ ਗਿਆ ਹੈ, ਨਿਹ ਕਲੰਕ ਅਵਤਾਰ ਆ ਗਿਆ ਹੈ, ਆਪਣੀਆਂ ਜਾਨਾਂ ਬਚਾਉਂਦੇ ਹੋਏ ਨੱਠ ਪਏ ਹਨ।
ਕਿਉਂ ਪਈ ਉਸਕੋ ਨੱਠਣੋ ਔਖੋ ਭਇਓ,
ਇਹਨੂੰ ਕਹਿੰਦੇ ਉੱਠਣਾ ਔਖਾ ਹੋ ਗਿਆ ਹੈ ਵਜੀਦ ਖਾਨ ਨੂੰ, ਕਿਉਂਕਿ ਇਹਦੇ ਜਿਹੜੀਆਂ ਕੁਝ ਫੌਜਾਂ ਬਚੀਆਂ ਇਹਨੂੰ ਔਖਣਾ ਭੱਜਣਾ ਜਿਹੜਾ ਸੀ ਔਖਾ ਹੋ ਗਿਆ।
ਮਗਰ ਸ਼ਾਹੇ ਤੈ ਉਨ ਗਮ ਖੋਇਓ,
ਕਿਉਂ ਕਹਿੰਦੇ ਜੇ ਮਗਰ ਭੱਜਦਾ ਹੈ ਇਹਨੂੰ ਗਮ ਖਾਂਦਾ ਸ਼ਾਹ ਦਾ ਵੀ ਫਰਕਸ਼ੀਆ ਨੇ ਮੈਨੂੰ ਨਹੀਂ ਛੱਡਣਾ, ਵੀ ਜਿਵੇਂ ਭੱਜ ਗਿਆ ਵੀ ਪਿੱਠ ਦਿਖਾ ਕੇ ਆ ਗਿਆ ਹੈ, ਇਹਦੇ ਭਾਅ ਦੀ ਬਣੀ ਹੋਈ ਹੈ ਭੱਜ ਨਾ ਸਕਿਆ। ਫਿਰ
ਲਰਤ ਪਿਰਤ ਵਹੁ ਜ਼ਖਮੀ ਭਇਓ,
ਇਹਨੇ ਟਾਕਰਾ ਲੈ ਲਿਆ, ਇਹਦੀ ਫੌਜ ਥੋੜ੍ਹੀ ਜਿਹੀ ਸੀ, ਇੱਧਰੋਂ ਸਿੰਘਾਂ ਦੀ ਫੌਜ ਸੀ, ਬਾਬਾ ਬੰਦਾ ਸਿੰਘ ਨਾਲ ਟਾਕਰਾ ਹੋ ਗਿਆ ਲੜਦਿਆਂ ਭਿੜਦਿਆਂ, ਕਹਿੰਦੇ ਜ਼ਖਮੀ ਹੋ ਗਿਆ ਹੈ।
ਕਰ ਕੋ ਜਾਤ ਵਹੁ ਭੀ ਮਰ ਗਇਓ,
ਇਹ ਕੀ ਕੀਤਾ ਇਹਨੇ ਜ਼ਖਮੀ ਹੋਏ ਨੇ ਛੁੱਟ ਛੁਟਾਵਾ ਕਰਦੇ ਹੋਏ ਘਰ ਵੱਲ ਨੂੰ ਮੁੜਿਆ ਹੈ, ਘਰ ਜਾਂਦਿਆਂ ਜਦੋਂ ਘਰ ਨੂੰ ਜਾ ਰਿਹਾ ਹੈ ਤੇ ਰਸਤੇ ਵਿੱਚ ਫਿਰ ਮਰ ਮੁੱਕ ਗਿਆ ਹੈ।
ਦੋਹਰਾ ਫੇਰ ਘੇਰ ਕੇ ਉਹਨੇ ਕਹੋ,
ਕਹਿੰਦੇ ਮਰਿਆ ਕਿਵੇਂ ਹੈ, ਕਿਉਂਕਿ ਬਾਬਾ ਬੰਦਾ ਸਿੰਘ ਨੇ ਪਿੱਛੇ ਹੀ ਕੀਤਾ ਹੈ ਇਹਦਾ, ਇਹਦਾ ਪਿੱਛਾ ਕਰਕੇ ਇਹਨੂੰ ਜਾ ਘੇਰ ਕੇ ਜੰਗਲ ਵਿੱਚ
ਬੰਦੇ ਜੀ ਲਏ ਮਾਰ,
ਬਾਬੇ ਬੰਦੇ ਜੀ ਨੇ ਇਹਨੂੰ ਮਾਰ ਲਿਆ ਹੈ, ਇਹਦੀ ਵੀ ਧੌਣ ਵੱਡੀ ਹੈ, ਟੋਟੇ ਇਹਦੇ ਕੀਤੇ ਹਨ।
ਤੁਰਕ ਸਭੀ ਬੈਠੇ ਤਬੈ,
ਕਹਿੰਦੇ ਤੁਰਕ ਸਾਰੇ ਜਿਹੜੇ ਵਿਚਾਰੇ ਆ ਨਾ ਇਹਨਾਂ ਨੂੰ ਹੁਣ ਕੁਝ ਨਹੀਂ ਸੁਝਦੀ ਕੁਝ ਨਹੀਂ ਬੁਝਦੀ, ਕਹਿੰਦੇ ਸਾਰੇ ਹੌਲੇ ਹੋ ਕੇ ਬਹਿ ਗਏ ਹਨ।
ਬੰਦੇ ਕੋਲੋਂ ਹਾਰ,
ਕਹਿੰਦੇ ਬਾਬੇ ਬੰਦੇ ਕੋਲੋਂ ਇਹਨਾਂ ਦੀ ਹਾਰ ਹੋ ਗਈ ਹੈ, ਢੇਰੀਆਂ ਢਾ ਕੇ ਬਹਿ ਗਏ ਹੈ, ਕਹਿੰਦੇ ਇਹ ਕੁਝ ਨਹੀਂ ਹੋ ਸਕਦਾ ਹੈ, ਇਹ ਨਹੀਂ ਸਾਡੇ ਹੱਥ ਆਉਣਾ ਹੈ, ਹੁਣ ਜਿੱਥੇ ਸਰਦਾਰ ਮਰ ਜਾਣ ਰਾਜੇ ਮਰ ਜਾਣ ਉੱਥੇ ਪਰਜਾ ਵਿਚਾਰੀ ਕੀ ਕਰੇ, ਤੁਰਕ ਵਿਚਾਰੇ ਥੱਕ ਹਾਰ ਕੇ ਬਹਿ ਗਏ ਵੀ ਬੰਦੇ ਸਿੰਘ ਅੱਗੇ ਕੋਈ ਵਾਲ ਨਹੀਂ ਚੱਲਣੀ ਹੈ। ਇਹਨਾਂ ਦੇ ਵੱਡੇ ਵੱਡੇ ਸਰਦਾਰ ਅਬਜੀਤ ਖਾਨ ਵਰਗੇ, ਸੰਭਸ ਖਾਨ ਵਰਗੇ, ਜਾਲੀ ਦੀਨ ਵਰਗੇ ਉਤਰੇ ਹੋਏ ਮਾਰ ਛੱਡੇ ਹੈ। ਇਸ ਤਰ੍ਹਾਂ ਇਹਨਾਂ ਦਾ ਹੌਂਸਲਾ ਟੁੱਟ ਗਿਆ ਹੈ। ਸੋ ਸਾਧ ਸੰਗਤ ਜੀ, ਇੱਥੇ ਸਮੇਂ ਦੀ ਸਮਾਪਤੀ ਹੈ, ਕਥਾ ਦੀ ਸਮਾਪਤੀ ਹੈ। ਗੁਰੂ ਕਾ ਖਾਲਸਾ, ਬੇਨਤੀ ਜਿਨ੍ਹਾਂ ਨੇ ਕੌਤਕ ਕੀਤੇ ਹੈ, ਇਹ ਸਾਰੇ ਬਾਬਾ ਜੀ ਨਾਲ ਰਹਿਣ ਵਾਲੇ ਨਿਹੰਗ ਸਿੰਘਾਂ ਦੇ ਬਾਣੀ ਵਿੱਚ ਸੀ, ਅਤੇ ਜਿਨ੍ਹਾਂ ਖਾਲਸੇ ਨੇ ਵੇਖ ਲਓ 18ਵੀਂ ਸਦੀ ਦੇ ਵਿੱਚ ਕਿੰਨੇ ਕੌਤਕ ਕੀਤੇ, ਜਿਨ੍ਹਾਂ ਦੀ ਬਦੌਲਤ ਅੱਜ ਸਾਡੇ ਸਿਰਾਂ 'ਤੇ ਦਸਤਾਰਾਂ ਅਤੇ ਸਾਡੇ ਸਿਰਾਂ 'ਤੇ ਕੇਸ ਹੈ, ਅਸੀਂ ਗੁਰੂ ਦੇ ਵਾਲੇ ਬਣ ਕੇ ਗੁਰੂ ਦੇ ਦਰਬਾਰਾਂ ਵਿੱਚ ਬੈਠਦੇ ਹਾਂ। ਐਸੇ ਖਾਲਸੇ ਦਾ ਸਾਧ ਸੰਗਤ ਜੀ ਇਤਿਹਾਸ ਹੈ, ਅੱਗੇ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਕਥਾ ਦੀ ਸਮਾਪਤੀ ਹੈ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਾਧ ਸੰਗਤ ਜੀ ਸਮਾਪਤੀ ਕਰੀਏ।
ਫੇਰ ਘੇਰ ਕੇ ਉਹਨੇ ਕੋ ਬੰਦੇ ਜੀ ਲਏ ਮਾਰ, ਤੁਰਕ ਸਭੀ ਬੈਠੇ ਤਬੈ ਬੰਦੇ ਕੋਲੋ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਬਾਲ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਡੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਬੀ ਹੋਣਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੂਪ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋਈਐ ਪਰੋਏ, ਆਏ ਪ੍ਰਭ ਸਰਨਾਗ ਦੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋ ਦਿਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰਪਾਰ ਨਿਤਾਰਨ ਹਾਰ।